ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਿਉ ਬੁਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ਵਾਹਿਗੁਰੂ ਸਾਹਿਬ ਜੀ ਗੋਜਰੀ ਮਹੱਲਾ ਪੰਜਵਾ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਖਦ ਉਤਰ ਗਇਓ ਸਭ ਤਾਪ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਖਦ ਉਤਰ ਗਇਓ ਸਭ ਤਾਪ ਰਹਾਓ ਹਰ ਗੋਬਿੰਦ ਰਖਿਓ ਪਰਮੇਸਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ ਮੇਰੈ ਕਰਤੈ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਅੰਗੀਕਾਰ ਕੀਓ ਮੇਰੈ ਕਰਤੈ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਦੀਨ ਦਿਆਲ ਪਤਤ ਪਾਵਨ ਕਿਰਪਾ ਨਿਧਾਨ ਭਗਤ ਵਛਲ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦੇ ਸਦਕਾ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਸੰਗਤਾਂ ਨੇ ਨਾਮ ਬਾਣੀ ਦੇ ਆਨੰਦ ਮਾਣੇ ਹਨ ਔਰ ਮਾਣ ਰਹੀਆਂ ਹਨ। ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਉਪਰੰਤ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦਾ ਭਾਗਾਂ ਭਰਿਆ ਸਮਾਂ ਹਾਸਲ ਹੋ ਰਿਹਾ ਹੈ। ਹਜ਼ੂਰ ਦਾ ਫੁਰਮਾਨ ਹੈ, ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤੇ ਸਜਾਨ ਸਭ ਭੂਖ ਲਹੰਤੀ। ਜਨ ਨਾਨਕ ਹਰ ਕਥਾ ਸੁਣ ਤ੍ਰਿਪਤੇ, ਜਪ ਹਰ 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 ਹੋਵੰਤੀ। ਕਹਿਣ ਕਥਨ ਤੋਂ ਪਰੇ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਦਾ ਰਸ ਜਿਸਨੇ ਚਖਿਆ, ਉਸ ਦੀਆਂ ਆਸਾ ਮਨਸਾ ਤ੍ਰਿਸ਼ਨਾ ਰੂਪੀ ਸਭ ਭੁੱਖਾਂ ਲੱਥ ਗਈਆਂ, ਖਤਮ ਹੋ ਗਈਆਂ। ਵਾਹਿਗੁਰੂ ਦੀ ਕੀਰਤੀ, ਪਰਮੇਸ਼ਰ ਦੀ ਕਥਾ, ਗੁਰੂ ਕੀ ਬਾਣੀ ਦੀ ਕਥਾ ਸੁਣ, ਮਨ ਨੂੰ ਜੋ ਆਨੰਦ ਆਇਆ, ਮਨ ਤ੍ਰਿਪਤ ਹੋ ਗਿਆ, ਰੱਜ ਗਿਆ, ਔਰ ਕਥਾ ਦੇ ਉਪਦੇਸ਼ ਮੁਤਾਬਕ ਵਾਹਿਗੁਰੂ ਨੂੰ ਜਪ ਜਪ ਕੇ ਵਾਹਿਗੁਰੂ ਦਾ ਰੂਪ ਹੀ ਇਹ ਆਤਮਾ ਹੋ ਗਈ। ਨੇਕੀ ਜੀ ਕੀ ਹਰ ਕਥਾ ਉੱਤਮ, ਆਨ ਸਗਲ ਰਸ ਫੀਕੀ ਰੇ। ਹਜ਼ੂਰ ਇਹ ਵੀ ਫਰਮਾਉਂਦੇ ਨੇ, ਜਿਨ ਜਨ ਸੁਣੀ ਮਨੀ ਹੈ ਜਿਨ ਜਨ, ਤਿਸ ਜਨ ਕੈ ਹੋ ਕੁਰਬਾਨੰਤੀ। ਜਿਨ੍ਹਾਂ ਨੇ ਸ਼ਰਧਾ ਭਾਵਨਾ ਦੀ ਨਾਲ ਗੁਰਬਾਣੀ ਦੀ ਕਥਾ ਸੁਣੀ, ਸੁਣ ਕੇ ਜਿਨ੍ਹਾਂ ਨੇ ਮੰਨ ਲਈ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸੋ ਗੁਰਬਾਣੀ ਦੀ ਲੜੀਵਾਰ ਵਿਆਖਿਆ ਸਰਵਣ ਕਰਦਿਆਂ ਹੋਇਆ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੋਦਰੀ ਰਾਗ ਵਿੱਚ ਦੂਸਰੇ ਘਰ ਵਿੱਚ ਉਚਾਰਨ ਕੀਤੇ ਦੋ ਪਦਿਆਂ ਵਾਲੇ ਸ਼ਬਦ, ਗੁਰੂ ਕੀ ਕਿਰਪਾ ਦੇ ਨਾਲ 14 ਸ਼ਬਦਾਂ ਦੀ ਕਥਾ ਪਿੱਛੇ ਸੰਪੂਰਨ ਹੋਈ। ਗੁਰੂ ਕੀ ਪ੍ਰੇਰਣਾ ਸੰਗਤਾਂ ਸਰਵਣ ਕੀਤੀ ਸੀ, ਮਨ ਮੇਰੇ ਚਰਨ ਕਮਲ ਸੰਗ ਰਾਚ, ਸਗਲ ਜੀ ਜਾ ਕੋ ਆਰਾਧ ਹੈ ਤਾਹੂ ਕਉ ਤੂੰ ਜਾਚ। ਐ ਮੇਰਿਆ ਮਨਾ, ਐ ਜੀਵ, ਐ ਮਨੁੱਖ, ਵਾਹਿਗੁਰੂ ਦੇ ਨਾਮ ਰੂਪੀ ਗੁਰੂ ਕੇ ਸ਼ਬਦ ਰੂਪੀ ਚਰਨ ਕਮਲਾਂ ਦੇ ਨਾਲ ਚਿੱਤ ਦੀ ਪ੍ਰੀਤ ਲਗਾ, ਰਜ ਵਿੱਚ ਜਾ ਗੁਰੂ ਕੇ ਚਰਣਾ ਨਾਲ। ਸਾਰੇ ਜੀਵ ਸੰਸਾਰ ਦੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਸਭ ਜਿਸ ਦੇ ਕੋਲੋਂ ਬਖਸ਼ਿਸ਼ਾਂ ਹਾਸਲ ਕਰਦੇ ਹਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਹੀ ਮੰਗ, ਉਸ ਪਰਮੇਸ਼ਰ ਅੱਗੇ ਹੀ ਅਰਦਾਸਾਂ ਬੇਨਤੀਆਂ ਕਰ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਅਰਦਾਸ ਅਤੇ ਸ਼ੁਕਰਾਨਾ, ਖਾਸ ਤੌਰ ਤੇ ਇਹਨਾਂ ਦੋਹਾਂ ਭਾਵਾਂ ਨੂੰ ਬਹੁਤਾ ਵਰਣਨ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨੀ, ਕਿਸੇ ਵੀ ਤਰ੍ਹਾਂ ਦਾ ਸਮਾਂ ਬਣ ਆਵੇ ਅਰਦਾਸ ਕਰਨੀ, ਬੇਨਤੀ ਕਰਨੀ, ਓਟ ਆਸਰਾ ਸਿਰਫ ਤੇ ਸਿਰਫ ਵਾਹਿਗੁਰੂ ਦਾ ਲੈਣਾ, ਤੇ ਜਦ ਵਾਹਿਗੁਰੂ ਦੀ ਕਿਰਪਾ ਨਾਲ ਕੁਝ ਪ੍ਰਾਪਤੀ ਹੋਵੇ, ਕੋਈ ਕਾਰਜ ਰਾਸ ਆਵੇ, ਤਾਂ ਸ਼ੁਕਰਾਨਾ ਵੀ ਜ਼ਰੂਰ ਬਰ ਜ਼ਰੂਰ ਅਦਾ ਕਰਨਾ। ਜਿੱਥੇ ਸਤਿਗੁਰੂ ਮਹਾਰਾਜ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਹੀ ਮੰਗੋ, ਕੇਵਲ ਉਸੇ ਦੀ ਆਰਾਧਨਾ ਕਰੋ, ਉਸੇ ਦਾ ਓਟ ਆਸਰਾ ਲਓ, ਸਤਿਗੁਰੂ ਜੀ ਨੇ ਆਪਣੇ ਅਮਲੀ ਜੀਵਨ ਦੇ ਵਿੱਚ ਆਪ ਕਰਤੱਵ ਕਰਕੇ ਇਹ ਪ੍ਰੇਰਣਾ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲ ਉਮਰ, ਪਹਿਲਾਂ ਤਾਂ ਬਿਲਕੁਲ ਹੀ ਬਚਪਨੇ ਦੀ ਉਮਰ, ਜਦੋਂ ਕਿ ਕੋਈ ਬਾਲਕ ਜ਼ਮੀਨ ਤੇ ਰਿੜਦੇ ਹਨ, ਇੰਨੀ ਕੁ ਉਮਰ ਸੀ ਜਦ ਛੇਵੇਂ ਪਾਤਸ਼ਾਹ ਜੀ ਦੀ ਗੁਰੂ ਕੀ ਵਡਾਲੀ ਵਿਖੇ ਰਹਿੰਦੇ ਸਨ। ਇੱਥੇ ਪ੍ਰਿਥੀ ਚੰਦ ਨੇ ਦੋ ਵਾਰ ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਜੀ ਦੀ ਜਾਨ ਲੈਣ ਦਾ ਯਤਨ ਕੀਤਾ, ਦਾਈ ਨੂੰ ਅਸਥਨਾ ਨੂੰ ਜ਼ਹਿਰ ਲਵਾ ਕੇ ਭੇਜਿਆ, ਔਰ ਇੱਕ ਸਪੇਰੇ ਕੋਲੋਂ ਸੱਪ ਛਡਾਇਆ, ਪਰ ਬਾਲ ਸ੍ਰੀ ਹਰਗੋਬਿੰਦ ਜੀ ਨੇ ਦਾਈ ਦਾ ਵੀ ਉਧਾਰ ਕੀਤਾ, ਸੱਪ ਦਾ ਵੀ ਪਾਰ ਉਤਾਰਾ ਕੀਤਾ। ਇਉਂ ਉਹਨਾਂ ਦੇ ਜੀਵਨ ਦਾ, ਆਪ ਜੀ ਦੀ ਪਵਿੱਤਰ ਜ਼ਿੰਦਗੀ ਦਾ ਕੋਈ ਨੁਕਸਾਨ ਨਾ ਕੀਤਾ ਜਾ ਸਕਿਆ। ਅੰਮ੍ਰਿਤਸਰ ਆ ਕੇ ਵੀ ਬਚਪਨ ਦੀ ਇਸ ਉਮਰ ਦੇ ਵਿੱਚ ਬ੍ਰਾਹਮਣ ਨੂੰ ਰਿਸ਼ਵਤ ਦੇ ਕੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਣ ਦਾ ਯਤਨ ਕੀਤਾ, ਉਹ ਵੀ ਯਤਨ ਸਿਰੇ ਨਾ ਚੜਿਆ, ਤੇ ਫਿਰ ਇੱਕ ਵਾਰ ਕੁਦਰਤੀ ਤੌਰ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਨੂੰ ਤਾਪ ਦਾ ਖੇਦ ਹੋਇਆ, ਭਾਵ ਬੁਖਾਰ ਚੜਿਆ ਔਰ ਉਹ ਬੁਖਾਰ ਜੋ ਸੀ ਚੜ ਕੇ ਸਰੀਰ ਦੀ ਗਰਮੀ ਬਾਹਰ ਨਿਕਲਦਿਆਂ ਹੌਲੀ ਹੌਲੀ ਚੇਚਕ ਦਾ ਰੂਪ ਧਾਰਨ ਕਰ ਗਈ, ਖਸਰਾ ਨਿਕਲ ਆਇਆ, ਜਿਸ ਨੂੰ ਲੋਕ ਸੀਤਲਾ ਕਹਿ ਕੇ ਪੁਕਾਰਦੇ ਨੇ ਕਿ ਸੀਤਲਾ ਨਿਕਲੀ। ਹੈ ਤਾਂ ਇਹ ਇੱਕ ਸਰੀਰਕ ਰੋਗ, ਪਰ ਵਹਿਮਾਂ ਭਰਮਾਂ ਦੇ ਵਸੀਕਾਰ ਹੋਏ ਹੋਏ ਲੋਕਾਂ ਨੇ ਇਹਨਾਂ ਨੂੰ ਸੀਤਲਾ ਮਾਤਾ ਦਾ ਪ੍ਰਕੋਪ ਮੰਨ ਲਿਆ ਕਿ ਦੇਵੀ ਜੋ ਹੈ ਇਹ ਨਾਰਾਜ਼ ਹੋਈ ਹੈ। ਕੋਈ ਦਵਾਈ ਵਰਤਣ ਦੀ ਬਜਾਏ ਵਹਿਮਾਂ ਭਰਮਾਂ ਵਿੱਚ ਪਏ ਲੋਕ ਦੇਵੀ ਦੀ ਅਰਾਧਨਾ ਵੱਲੇ ਤੁਰ ਪੈਂਦੇ ਨੇ। ਸਮੇਂ ਦੀ ਚਾਲ ਮੁਤਾਬਕ ਬੇਅੰਤ ਲੋਕਾਂ ਨੇ ਵੀ ਆ ਆ ਕੇ ਸਤਿਗੁਰ ਨੂੰ ਕਿਹਾ ਕਿ ਸੀਤਲਾ ਦਾ ਪੂਜਨ ਕਰੋ, ਸਾਹਿਬਜ਼ਾਦਾ ਜੀ ਦਾ ਸਰੀਰ ਜੋ ਹੈ ਇਹ ਸਹੀ ਹੋਵੇ, ਤੰਦਰੁਸਤ ਹੋਣ। ਬਹੁਤ ਵੱਡੇ ਵੱਡੇ ਦਾਗ ਨਿਕਲ ਆਏ, ਸਰੀਰ ਸੁੱਜ ਗਿਆ ਸੀ। ਦੂਰੋਂ ਹੀ ਸਰੀਰ ਮਾਨੋ ਕਿ ਸੇਕ ਮਾਰਦਾ, ਅੱਖਾਂ ਬੰਦ ਹੋ ਚੁੱਕੀਆਂ ਨੇ। ਵੇਖ ਵੇਖ ਕੇ ਮਾਤਾ ਗੰਗਾ ਜੀ ਦੇ ਦਿਲ ਨੂੰ ਵੀ ਹੌਲ ਪੈਂਦੇ ਨੇ, ਸਾਹਿਬਜ਼ਾਦਾ ਜੀ ਦੀ ਕੀ ਹਾਲਤ ਬਣ ਗਈ। ਵੇਖਣ ਵਾਲੇ ਲੋਕ ਵੀ ਘਬਰਾਉਂਦੇ ਔਰ ਤਰ੍ਹਾਂ ਤਰ੍ਹਾਂ ਨਾਲ ਸੀਤਲਾ ਪੂਜਨ ਦੀਆਂ ਸਲਾਹਾਂ ਆਪਣੀ ਸਮਝ ਮੁਤਾਬਕ ਦਿੰਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਬੱਤ ਸੰਗਤਾਂ ਨੂੰ ਔਰ ਹੋਰ ਲੋਕਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਦੀ ਹੀ ਪ੍ਰੇਰਣਾ ਦਿੱਤੀ, ਹਦਾਇਤ ਕੀਤੀ। ਭਾਈ ਸਾਰੇ ਸੁੱਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸਰਨੀ ਪਾਈਐ, ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ। ਉਹਨਾਂ ਸਤਿਗੁਰਾਂ ਅੱਗੇ ਧੰਨ ਸਤਿਗੁਰੂ ਨਾਨਕ ਦੇਵ ਜੀ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਸਾਰੇ ਕਰੋ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਸੁਖਾਂ ਦੀ ਦਾਤ ਬਖਸ਼ਿਸ਼ ਕਰਨਗੇ। ਇਉਂ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚੌਹਾਂ ਸਤਿਗੁਰੂ ਸਾਹਿਬਾਨਾਂ ਦਾ ਧਿਆਨ ਧਾਰਨ ਕਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਸੰਗਤਾਂ ਨਾਲ ਮਿਲ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਾਹਿਗੁਰੂ ਦੀ ਕਿਰਪਾ ਹੋਈ, ਹੌਲੀ ਹੌਲੀ ਜੋ ਸੀਤਲਾ ਦੇ ਦਾਗ ਸਨ ਉਹ ਸਰੀਰ ਤੋਂ ਮਿਟਣੇ ਆਰੰਭ ਹੋਏ, ਮਿਟਦੇ ਮਿਟਦੇ ਮਿਟ ਗਏ। ਸਰੀਰ ਬਿਲਕੁਲ ਨਵਾਂ ਨਰੋਆ ਰਿਹਾ, ਪਿੱਛੇ ਦਾਗ ਵੀ ਕੋਈ ਨਾ ਬਚਿਆ, ਨੇਤਰਾਂ ਦੀ ਜੋਤ ਵੀ ਬਿਲਕੁਲ ਸਹੀ ਸਲਾਮਤ ਰਹੀ। ਆਮ ਤੌਰ ਤੇ ਹੀ ਚੇਚਕ ਜੋ ਹੈ ਇਹ ਅੱਖਾਂ ਦੀ ਜੋਤ ਲੈ ਜਾਂਦੀ ਹੈ। 5-6 ਦਿਨ ਅੱਖਾਂ ਸਤਿਗੁਰੂ ਹਰਗੋਬਿੰਦ ਜੀ ਦੀਆਂ ਬਿਲਕੁਲ ਬੰਦ ਰਹੀਆਂ ਸਨ, ਪਰ ਹੁਣ ਜਦ ਸੀਤਲਾ ਦਾ ਜ਼ੋਰ ਹਟਿਆ ਹੈ, ਅੱਖਾਂ ਬਿਲਕੁਲ ਸਹੀ ਸਲਾਮਤ, ਚਿਹਰੇ ਤੇ ਕੋਈ ਦਾਗ ਵਗੈਰਾ ਵੀ ਨਾ ਪਿਆ ਔਰ ਤਾਪ ਬੁਖਾਰ ਵੀ ਸਾਰਾ ਉਤਰਿਆ। ਇਉਂ ਸਤਿਗੁਰੂ ਜੀ ਨੇ ਇਹ ਪ੍ਰੇਰਣਾ ਦਿੱਤੀ ਇੱਕ ਵਾਹਿਗੁਰੂ ਦਾ ਸਿਮਰਨ ਕਰਨ ਦੀ, ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਨ ਦੀ। ਤੇ ਜਦ ਇਉਂ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਸਤਿਗੁਰੂ ਹਰਗੋਬਿੰਦ ਜੀ ਬਿਲਕੁਲ ਨਿਰੋਗ ਹੋਏ, ਬਿਲਕੁਲ ਤੰਦਰੁਸਤ ਹੋਏ, ਤਾਂ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਗੁਰਬਾਣੀ ਦੇ ਅਨੇਕਾਂ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ, ਜਿਨ੍ਹਾਂ ਦੇ ਉਚਾਰਨ ਕਰਨ ਦਾ ਮਨੋਰਥ ਕੁੱਲ ਲੋਕਾਏ ਨੂੰ ਸ਼ੁਭ ਸਿੱਖਿਆ ਦੇਣਾ ਹੈ ਕਿ ਭਾਈ ਸਾਰੀਆਂ ਮਿਹਰਾਂ ਸਾਰੀਆਂ ਬਖਸ਼ਿਸ਼ਾਂ ਅਕਾਲ ਪੁਰਖ ਵਾਹਿਗੁਰੂ ਦੀਆਂ ਹਨ, ਉਸ ਵਾਹਿਗੁਰੂ ਦਾ ਹੀ ਲੜ ਪੱਲਾ ਪਕੜਨਾ ਚਾਹੀਦਾ ਹੈ। ਤਾਪ ਲਾਹਿਆ ਗੁਰ ਸਿਰਜਨ ਹਾਰ, ਸਤਿਗੁਰ ਆਪਣੇ ਕਉ ਬਲ ਜਾਈ, ਜਿਨ ਪੈਜ ਰੱਖੀ ਸਾਰੇ ਸੰਸਾਰ, ਕਰ ਮਸਤਕ ਧਾਰ ਬਾਲਕ ਰੱਖ ਲੀਨੋ, ਹਰ ਅੰਮ੍ਰਿਤ ਨਾਮ ਮਹਾਰਸ ਪੀਨੋ, ਦਾਸ ਕੀ ਲਾਜ ਰੱਖੈ ਮਿਹਰਵਾਨ, ਗੁਰ ਨਾਨਕ ਬੋਲੈ ਦਰਗਹਿ ਪਰਵਾਨ। ਇਹ ਬਿਲਾਵਲ ਰਾਗ ਵਿੱਚ ਸ਼ਬਦ ਉਚਾਰਨ ਕੀਤਾ। ਇਸੇ ਤਰ੍ਹਾਂ ਹੋਰ ਸ਼ਬਦ ਉਚਾਰਿਆ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦਾ ਰਾਖਿਆ, ਹਰ ਗੋਬਿੰਦ ਨਵਾਂ ਨਰੋਵਾ ਰਹਾਓ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਅਨੇਕਾਂ ਹੀ ਸ਼ਬਦ ਗੁਰਬਾਣੀ ਅੰਦਰ ਹਨ, ਪੰਚਮ ਪਾਤਸ਼ਾਹ ਦੇ ਉਚਾਰਨ ਕੀਤੇ। ਜੋ ਉਸ ਵਕਤ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਿਆਂ ਔਰ ਕੁੱਲ ਸੰਸਾਰ ਨੂੰ ਇਹ ਨਿਸ਼ਚਾ ਦਿਵਾਉਂਦਿਆਂ ਹੋਇਆਂ ਉਚਾਰਨ ਕੀਤੇ ਕਿ ਭਾਈ ਸਭ ਬਖਸ਼ਿਸ਼ਾਂ ਅਕਾਲ ਪੁਰਖ ਵਾਹਿਗੁਰੂ ਦੀਆਂ ਹਨ। ਗੁਜਰੀ ਰਾਗ ਵਿੱਚ ਵੀ ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ, ਜਿਸ ਦੀ ਵਿਚਾਰ ਅੱਜ ਆਰੰਭ ਹੋ ਰਹੀ ਹੈ। ਇਉਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਇਹ ਸ਼ਬਦ ਉਚਾਰਿਆ ਔਰ ਨਾਲ ਹੀ ਇਹਦੇ ਵਿੱਚ ਅਧਿਆਤਮਿਕ ਉਪਦੇਸ਼ ਵੀ ਆਪ ਜੀ ਨੇ ਬਖਸ਼ਿਆ। ਗੁਜਰੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਗੁਜਰੀ ਰਾਗ ਵਿੱਚ ਸ਼ਬਦ ਉਚਾਰਨ ਕਰਦਿਆਂ ਫਰਮਾਉਂਦੇ ਹਨ, ਜਨ ਕੀ ਪੈਜ ਸਵਾਰੀ ਆਪ। ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਜਨ ਦੀ, ਆਪਣੇ ਦਾਸ ਦੀ, ਆਪਣੇ ਸੇਵਾਦਾਰ ਦੀ ਆਪ ਪੈਜ ਸਵਾਰਨਾ ਕੀਤੀ ਹੈ, ਪੈਜ ਰੱਖੀ ਹੈ, ਸਵਾਰ ਲਈ ਪੈਜ ਵਿਗੜਨ ਨਹੀਂ ਦਿੱਤੀ। ਸੰਸਾਰ ਦੇ ਲੋਕਾਂ ਨੂੰ ਜੋ ਵਹਿਮ ਭਰਮ ਪਏ ਸਨ ਕਿ ਸੀਤਲਾ ਮਾਤਾ ਦੇ ਪੂਜਣ ਨਾਲ ਹੀ ਇਹ ਬਿਮਾਰੀ ਹਟ ਸਕਦੀ ਹੈ, ਜੇ ਸੀਤਲਾ ਨੂੰ ਨਾ ਰਿਝਾਇਆ ਉਹਦੀ ਪੂਜਾ ਨਾ ਕੀਤੀ ਤਾਂ ਹਟਣੀ ਨਹੀਂ, ਪਰ ਹਜ਼ੂਰ ਦਾ ਫੁਰਮਾਨ ਹੈ ਕਿ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਸਭ ਕਾਸੇ ਨੂੰ ਛੱਡ ਕੇ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਆਪ ਜੀ ਨੂੰ ਹੀ ਧਿਆਇਆ ਹੈ। ਇਹ ਪੈਜ, ਇਹ ਪ੍ਰਤੱਗਿਆ ਆਪਣੇ ਜਨਾਂ ਦੀ, ਆਪਣੇ ਦਾਸਾਂ ਦੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਵਾਰੀ ਹੈ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਸੀਤਲਾ ਤੇ ਰੱਖਿਆ ਬਿਹਾਰੀ ਪਾਰ, ਬ੍ਰਹਮ ਪ੍ਰਭ ਕਿਰਪਾ ਧਾਰੀ। ਗੁਰਦੇਵ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਸਾਹਿਬਜ਼ਾਦਾ ਜੀ ਦੇ ਨੇਤਰ ਪ੍ਰਕਾਸ਼ਮਾਨ ਕੀਤੇ ਹਨ। ਲੋਕਾਂ ਦੇ ਜਿਹੜੇ ਭਰਮ ਪਏ ਸਨ ਕਿ ਸੀਤਲਾ ਪੂਜਨ ਤੋਂ ਬਿਨਾਂ ਇਹ ਰੋਗ ਹਟਣਾ ਨਹੀਂ, ਉਹ ਭਰਮ ਸਭ ਦੇ ਚਲੇ ਗਏ, ਦੂਰ ਹੋ ਗਏ। ਪੂਰਨ ਭਈ ਸੇਵ, ਸਤਿਗੁਰਾਂ ਦੇ ਦਰ ਕਰਦੀ ਕੀਤੀ ਸੇਵਾ ਜੋ ਹੈ ਉਹ ਸੰਪੂਰਨ ਭਈ ਥਾਂ ਹੋ ਪਈ ਹੈ, ਪੂਰਨ ਹੋਈ ਹੈ। ਸੀਤਲਾ ਤੇ ਰੱਖਿਆ ਬਿਹਾਰੀ, ਅਕਾਲ ਪੁਰਖ ਵਾਹਿਗੁਰੂ ਨੇ ਸੀਤਲਾ ਦੇ ਰੋਗ ਤੋਂ ਆਪ ਰੱਖਿਆ ਕੀਤੀ, ਬਚਾ ਲਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਆਪਣੀ ਕਿਰਪਾ ਕੀਤੀ, ਇਹ ਆਪਣੀ ਬਖਸ਼ਿਸ਼ ਕੀਤੀ। ਜਨਕੀ ਪੈਜ ਸਵਾਰੀ ਆਪ, ਆਪਣੇ ਜਨ ਦੀ, ਆਪਣੇ ਦਾਸ ਦੀ ਆਪ ਪੈਜ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤ ਕੁਰਬਾਨ। ਇਉਂ ਇੱਜ਼ਤ ਪਤ ਰੱਖੀ ਹੈ, ਪੈਜ ਰੱਖੀ ਹੈ, ਵਡਿਆਈ ਰੱਖੀ ਹੈ। ਹਰ ਹਰ ਨਾਮ ਦੀਓ ਗੁਰ ਅਵਖਦ। ਹਰੀ ਵਾਹਿਗੁਰੂ ਦਾ ਦੁੱਖਾਂ ਨੂੰ ਹਰਨ ਵਾਲਾ ਜੋ ਪਾਵਨ ਨਾਮ ਹੈ, ਇਹ ਨਾਮ ਹੀ ਸਤਿਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੇ ਰੋਗਾਂ ਦੀ ਅਵਖਦ, ਔਸ਼ਧੀ ਰੂਪ, ਦਵਾਈ ਰੂਪ ਬਖਸ਼ਿਸ਼ ਕੀਤਾ ਹੈ। ਜਿਸ ਨਾਮ ਦੇ ਜਪਣ ਸਦਕਾ, ਜਿਸ ਨਾਮ ਦਾ ਓਟ ਆਸਰਾ ਲੈਣ ਸਦਕਾ, ਉੱਤਰ ਗਇਓ ਸਭ ਤਾਪ। ਸਾਰਾ ਤਾਪ ਉੱਤਰ ਗਿਆ ਹੈ, ਲੱਥ ਗਿਆ ਹੈ, ਬੁਖਾਰ ਦੂਰ ਹੋਇਆ ਤੇ ਤਾਪ ਜੋ ਤਪਸ਼ ਦੁੱਖ ਸੀ ਸੀਤਲਾ ਦੇ ਰੋਗ ਦਾ, ਉਹ ਦੁੱਖ ਵੀ ਮਿਟ ਗਿਆ, ਉਹ ਤਪਸ਼ ਵੀ ਹਟ ਗਈ, ਸਾਰੇ ਤਾਪ ਜੋ ਹਨ ਇਹ ਉੱਤਰ ਗਏ ਹਨ। ਰਹਾਓ, ਵਿਸਰਾਮ ਦੇ ਕੇ ਹਜ਼ੂਰ ਫੁਰਮਾਉਂਦੇ ਨੇ, ਹਰ ਗੋਬਿੰਦ ਰੱਖਿਓ ਪਰਮੇਸ਼ਰ। ਪਰਮੇਸ਼ਰ ਪਰਮ ਐਸ਼ਵਰ ਜਵਾਲੇ, ਸਭ ਤੋਂ ਵੱਡੇ ਜਦ ਜਲਾਓ ਵਾਲੇ ਔਰ ਪਰਮ ਈਸ਼ਵਰ, ਸਭ ਤੋਂ ਵੱਡੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਸਾਹਿਬਜ਼ਾਦਾ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਹੈ, ਇਹਨਾਂ ਨੂੰ ਰੱਖ ਲਿਆ ਹੈ, ਉਬਾਰ ਲਿਆ ਹੈ, ਬਚਾ ਲਿਆ ਹੈ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰਨ ਕਰਕੇ, ਆਪਣੀ ਮਿਹਰ ਕਰਕੇ ਰੱਖਿਆ ਕੀਤੀ ਹੈ। ਮਿਟੀ ਬਿਆਦ ਸਰਬ ਸੁਖ ਹੋਏ। ਬਿਆਦ, ਜੋ ਬਿਆਦੀ ਸਰੀਰਕ ਰੋਗ ਪੈਦਾ ਹੋਇਆ ਸੀ ਉਹ ਮਿਟ ਗਿਆ ਹੈ। ਸਰੀਰਕ ਰੋਗ ਸੀਤਲਾ ਦਾ, ਸਰੀਰਕ ਰੋਗ ਇਉਂ ਹੀ ਇਹ ਬੁਖਾਰ ਦਾ, ਤਾਪ ਦਾ, ਇਹ ਜਿਹੜੀ ਬਿਆਦੀ ਉਪਜੀ ਸੀ, ਪੈਦਾ ਹੋਈ ਸੀ, ਇਹ ਮਿਟ ਗਈ। ਸਰਬ ਸੁਖ ਹੋਏ, ਸਾਰੇ ਹੀ ਸੁਖ ਆ ਪ੍ਰਾਪਤ ਹੋਏ ਨੇ, ਆਨੰਦ ਹੋਇਆ, ਮੰਗਲ ਕਲਿਆਣ ਹੋਇਆ ਹੈ। ਕਿਵੇਂ? ਹਰ ਗੁਣ ਸਦਾ ਵਿਚਾਰ, ਸਦਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵਿਚਾਰ ਕੇ, ਪਰਮੇਸ਼ਰ ਦਾ ਓਟ ਆਸਰਾ ਲੈ ਕੇ, ਵਾਹਿਗੁਰੂ ਦੇ ਗੁਣ ਗਾਇਨ ਕਰ ਕਰ ਸਾਰੀਆਂ ਵਿਆਧੀਆਂ ਮਿਟ ਗਈਆਂ। ਭਾਈ ਹਰ ਗੁਣ ਸਦਾ ਵਿਚਾਰ, ਅਸੀਂ ਸਦਾ ਸਦਾ ਇਹ ਵਾਹਿਗੁਰੂ ਦਾ ਹੀ ਗੁਣ ਵਿਚਾਰਦੇ ਹਾਂ, ਵਾਹਿਗੁਰੂ ਦਾ ਹੀ ਭਾਰੀ ਉਪਕਾਰ ਹੈ। ਸਾਂਝੇ ਤੌਰ ਤੇ ਸਤਿਗੁਰੂ ਮਹਾਰਾਜ ਜੀ ਸਿੱਖਿਆ ਦੇ ਰਹੇ ਨੇ, ਜਨ ਕੀ ਪੈਜ ਸਵਾਰੀ ਆਪ, ਜੋ ਉਸ ਵਾਹਿਗੁਰੂ ਦੇ ਜਨ ਬਣ ਗਏ, ਐਸੇ ਜਨ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ, ਸੇਵਕ ਬਣੇ, ਸਿਮਰਨ ਕੀਤਾ, ਉਹਨਾਂ ਆਪਣੇ ਸੇਵਕਾਂ ਦੀ, ਆਪਣੇ ਜਨਾ ਦਾਸਾਂ ਦੀ ਪੈਜ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਵਾਰੀ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ, ਆਪਣਿਆਂ ਦਾਸਾਂ ਦੀ ਪੈਜ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਰੱਖਦਾ ਹੈ, ਸਦਾ ਉਹਨਾਂ ਦੀ ਪੈਜ ਸੰਵਾਰਨਾ ਕੀਤੀ ਹੈ। ਹਰ ਹਰ ਨਾਮ ਦੀਓ ਗੁਰ ਅਵਖਦ, ਜਿਨ੍ਹਾਂ ਨੇ ਸਤਿਗੁਰਾਂ ਦਾ ਓਟ ਆਸਰਾ ਲਿਆ, ਜਿਹੜੇ ਗੁਰੂ ਕੇ ਸੇਵਕ ਬਣੇ, ਗੁਰੂ ਕੇ ਦਾਸ ਬਣੇ, ਸਤਿਗੁਰੂ ਮਹਾਰਾਜ ਜੀ ਨੇ ਹਰ ਪ੍ਰਕਾਰ ਦੇ ਮਾਨਸਿਕ, ਸਰੀਰਕ ਔਰ ਆਤਮਿਕ ਰੋਗ ਦੂਰ ਕਰਨ ਵਾਲੀ ਦਵਾਈ ਬਖਸ਼ਿਸ਼ ਕੀਤੀ। ਵਾਹਿਗੁਰੂ ਦਾ ਨਾਮ, ਨਾਮ ਰੂਪੀ ਦਵਾਈ ਬਖਸ਼ੀ, ਔਸ਼ਧੀ ਬਖਸ਼ੀ, ਜੋ ਕਿ ਹਿਰਦੇ ਦੇ ਰੋਗਾਂ ਨੂੰ ਵੀ ਦੂਰ ਕਰ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਇਤਿਆਦਿਕ ਜਿਹੜੇ ਰੋਗ ਹਨ, ਇਹਨਾਂ ਨੂੰ ਵੀ ਹਟਾ ਦਿੰਦਾ ਹੈ। ਐਸੀ ਦਵਾਈ ਪਰਮੇਸ਼ਰ ਦਾ ਨਾਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਵਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਵੈਦ ਹਨ ਜੋ ਕਿ ਹਰ ਪ੍ਰਕਾਰ ਦੇ ਜਿਹੜੇ ਰੋਗ ਹਨ ਉਹਨਾਂ ਨੂੰ ਦੂਰ ਕਰ ਦਿੰਦੇ ਨੇ। ਸਤਿਗੁਰ ਪੂਰਾ ਵੈਦ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨ ਵੈਦ ਹਨ। ਸੋ ਐਸੇ ਵੈਦ ਜਿਹੜੇ ਹਿਰਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਔਰ ਜਨਮ ਮਰਨ ਰੂਪੀ ਰੋਗਾਂ ਨੂੰ ਵੀ ਖਤਮ ਕਰ ਦਿੰਦੇ ਨੇ। ਪੰਜੇ ਰੋਗ ਅਸਾਧ ਨਿਵਾਰੇ, ਅਸਾਧ ਰੋਗ ਜੋ ਹਨ ਇਹ ਕਾਮ, ਕ੍ਰੋਧ ਇਤਿਆਦਿਕ, ਇਹਨਾਂ ਨੂੰ ਵੀ ਨਿਵਿਰਤ ਕਰ ਦਿੰਦੇ ਨੇ। ਇਉਂ ਨਾਮ ਰੂਪੀ ਦਾਰੂ, ਹਰ ਹਰ ਨਾਮ ਦੀਓ ਦਾਰੂ, ਤਿੰਨ ਸਗਲਾ ਰੋਗ ਬਿਦਾਰੂ, ਨਾਮ ਰੂਪੀ ਦਾਰੂ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ, ਜੋ ਸਾਰੇ ਰੋਗਾਂ ਨੂੰ ਬਿਦਾਰ ਦਿੰਦਾ, ਖਤਮ ਕਰ ਦਿੰਦਾ ਹੈ। ਆਪਣੇ ਜਨ, ਆਪਣੇ ਦਾਸ, ਆਪਣੇ ਸੇਵਾਦਾਰ ਦੇ ਉੱਪਰ ਸਤਿਗੁਰਾਂ ਐਸੀ ਕਿਰਪਾ ਕੀਤੀ, ਪਰਮੇਸ਼ਰ ਦਾ ਨਾਮ ਰੂਪੀ ਦਵਾਈ ਬਖਸ਼ੀ, ਜਿਸ ਦੇ ਸਦਕਾ ਉੱਤਰ ਗਏ ਸਭ ਤਾਪ। ਸਿੱਖ ਦੇ ਹਿਰਦੇ ਵਿੱਚੋਂ, ਗੁਰੂ ਕੇ ਸੇਵਕ ਦੇ ਹਿਰਦੇ ਵਿੱਚੋਂ ਸਾਰੇ ਤਾਪ ਉੱਤਰ ਗਏ। ਤਿੰਨ ਤਾਪ, ਆਦੀ, ਵਿਆਦੀ, ਉਪਾਧੀ, ਜਿਨ੍ਹਾਂ ਨੂੰ ਅਧਿਆਤਮ, ਅਧਨਿਵੇਸ਼ ਔਰ ਅਧਭੂਤਕ ਤਾਪ ਵੀ ਕਿਹਾ ਜਾਂਦਾ ਹੈ। ਸੋ ਐਸੇ ਐਸੇ ਇਹ ਤਾਪ, ਅਧਿਆਤਮ ਤਾਪ, ਜਿਹੜੇ ਮਨ ਦੇ ਰੋਗ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਚੁਗਲੀ, ਦਵੈਸ਼, ਨਿੰਦਿਆ ਇਤਿਆਦਿਕ ਔਗਣ, ਇਹ ਸਾਰੇ ਮਨ ਦੇ ਰੋਗ ਹਨ। ਜਾਂ ਦੁਨਿਆਵੀ ਤੌਰ ਤੇ ਪਾਗਲਪਨ, ਉਨਮਾਦ ਇਤਿਆਦਿਕ ਜਿਹੜੇ ਹਨ, ਇਹ ਮਾਨਸਿਕ ਰੋਗ ਹਨ, ਇਹਨਾਂ ਨੂੰ ਅਧਿਆਤਮ ਤਾਪ ਕਿਹਾ ਜਾਂਦਾ ਹੈ। ਇਹ ਵੀ ਉੱਤਰ ਗਏ, ਇਹ ਵੀ ਨਾਸ਼ ਹੋ ਗਏ। ਅਧਿਆਤਮ ਤੋਂ ਅੱਗੇ ਅਧਿਭੂਤਕ, ਜਿਹੜੇ ਸਰੀਰ ਨੂੰ ਰੋਗ ਚੰਬੜਦੇ ਨੇ, ਜਿਨ੍ਹਾਂ ਨੂੰ ਵਿਆਧੀ ਕਿਹਾ ਜਾਂਦਾ ਹੈ। ਅਧਿਆਤਮਾਂ ਨੂੰ ਆਦੀ ਤਾਪ ਔਰ ਅਧਿਭੂਤਕ ਰੋਗ ਜੋ ਹਨ ਸਰੀਰ ਨੂੰ ਚੰਬੜਨ ਵਾਲੇ, ਤਰ੍ਹਾਂ ਤਰ੍ਹਾਂ ਦੇ, ਕੋਈ ਬੁਖਾਰ, ਖਾਂਸੀ ਇਤਿਆਦਿਕ, ਹੋਰ ਅਨੇਕਾਂ ਰੋਗ ਸਰੀਰ ਨੂੰ ਚੰਬੜਦੇ ਨੇ, ਗਿਣਤੀ ਹੀ ਕੋਈ ਨਹੀਂ, ਇਹ ਸਾਰੇ ਅਧਿਭੂਤਕ ਤਾਪ ਕਹੇ ਜਾਂਦੇ ਨੇ। ਇਹ ਅਧਿਭੂਤਕ ਤਾਪ ਵੀ ਵਾਹਿਗੁਰੂ ਨੇ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਦਵਾਈ ਸਦਕਾ ਦੂਰ ਕਰ ਦਿੱਤੇ। ਔਰ ਫਿਰ ਅਧਿਦੈਵ ਤਾਪ ਹਨ, ਜਿਹੜੇ ਕਿ ਅਚਾਨਕ ਹੀ ਕੋਈ ਸੱਟ ਫੇਟ ਲੱਗ ਜਾਣੀ, ਕੋਈ ਡਾਂਗ ਸੋਟਾ ਜਾਂ ਹੋਰ ਕੋਈ ਐਕਸੀਡੈਂਟ ਵਗੈਰਾ, ਜਿਨ੍ਹਾਂ ਨੂੰ ਉਪਾਧੀ ਕਿਹਾ ਜਾਂਦਾ, ਉਪਦਰਵ, ਕਲੇਸ਼, ਇਹ ਹਰ ਪ੍ਰਕਾਰ ਦੇ ਅਧਿਆਤਮ, ਅਧਿਭੂਤਕ ਅਤੇ ਅਧਿਦੈਵ ਜਿੰਨੇ ਵੀ ਤਾਪ ਹਨ, ਸਾਰੇ ਬਿੰਸ ਗਏ, ਨਾਸ਼ ਹੋ ਗਏ। ਆਦਿ, ਵਿਆਦੀ, ਉਪਾਧੀ ਸਭ ਖਤਮ ਹੋ ਗਏ, ਨਹੀਂ ਰਹਿ ਗਏ, ਸਭ ਉੱਤਰ ਗਏ ਹਨ। ਐਸੇ ਇਹ ਤਾਪਾਂ ਦਾ ਔਰ ਇਹਨਾਂ ਦੇ ਦੁੱਖਾਂ ਦਾ ਖਾਤਮਾ ਗੁਰੂ ਕੀ ਕਿਰਪਾ ਦੇ ਨਾਲ ਹੋਇਆ। ਆਪਣੇ ਜਨਾਂ ਦੀ ਪੈਜ ਵਾਹਿਗੁਰੂ ਨੇ ਆਪ ਰੱਖੀ ਹੈ। ਰਹਾਓ ਹਰ ਗੋਬਿੰਦ ਰੱਖਿਓ ਪਰਮੇਸ਼ਰ, ਜਿਵੇਂ ਸਾਹਿਬਜ਼ਾਦਾ ਹਰ ਗੋਬਿੰਦ ਜੀ ਦੀ ਰੱਖਿਆ ਪਰਮੇਸ਼ਰ ਵਾਹਿਗੁਰੂ ਨੇ ਕੀਤੀ ਹੈ ਨਾ ਗੁਰਸਿੱਖ ਪਿਆਰਿਓ, ਇਵੇਂ ਹੀ ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਗੋਬਿੰਦ ਜੋ ਬਾਣੀ ਕਰਕੇ ਜਾਣਨੇ ਯੋਗ ਸ੍ਰਿਸ਼ਟੀ ਦਾ ਰੱਖਿਅਕ ਹੈ, ਪਰਮੇਸ਼ਰ ਪਰਮ ਐਸ਼ਵਰਜ ਵਾਲਾ ਹੈ, ਵਿਭੂਤੀ ਸੰਪਦਾ ਵਾਲਾ ਹੈ, ਸਭ ਤੋਂ ਵੱਡਾ ਹੈ, ਸਭ ਦਾ ਮਾਲਕ ਹੈ, ਆਪਣੇ ਜਨਾਂ ਨੂੰ ਉਸ ਵਾਹਿਗੁਰੂ ਨੇ ਰੱਖਿਆ ਹੈ, ਉਹਨਾਂ ਦੀ ਸਦਾ ਰੱਖਿਆ ਕੀਤੀ ਹੈ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ ਕੇ, ਆਪਣੀ ਮਿਹਰ ਕਰਕੇ ਆਪਣੇ ਜਨਾਂ ਦੀ ਸਦਾ ਹੀ ਰੱਖਿਆ ਕੀਤੀ ਹੈ। ਜਿਨਕੈ ਅੰਤਰ ਬਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ, ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ, ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹਉ ਮੈਂ ਰੋਗ ਗਏ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜਿਨ੍ਹਾਂ ਦੇ ਅੰਦਰ ਮੇਰਾ ਹਰੀ ਅਕਾਲ ਪੁਰਖ ਵਾਹਿਗੁਰੂ ਵਸ ਗਿਆ, ਹਰੀ ਹਰ ਪਰਮੇਸ਼ਰ ਦਾ ਸਿਮਰਨ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ, ਉਹਨਾਂ ਦੇ ਸਾਰੇ ਰੋਗ ਹੀ ਅਕਾਲ ਪੁਰਖ ਨੇ ਗਵਾ ਦਿੱਤੇ, ਦੂਰ ਕਰ ਦਿੱਤੇ, ਔਰ ਉਹ ਪਵਿੱਤਰ ਹੋ ਗਏ, ਪਰਮ ਪਦਵੀ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ, ਮੁਕਤ ਹੋ ਗਏ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਪਿਆਰੇ ਅਰੋਗ ਹੋ ਗਏ ਨੇ, ਗੁਰੂ ਕੀ ਬਚਨਾਂ ਦੀ ਕਮਾਈ ਕਰਦਿਆਂ ਹੋਇਆਂ, ਗੁਰੂ ਕੀ ਸਿੱਖਿਆ ਤੇ ਚੱਲਦਿਆਂ ਹੋਣਾ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਨਾਂ ਦੇ ਸਰੀਰਕ ਰੋਗ ਤਾਂ ਕੀ ਹੰਗਤਾ ਮਮਤਾ ਰੂਪੀ ਰੋਗ ਵੀ ਚਲੇ ਗਏ, ਔਗਣਾ ਰੂਪੀ ਰੋਗ ਵੀ ਉਹਨਾਂ ਦੇ ਖਤਮ ਹੋ ਗਏ, ਨਾਸ ਹੋ ਗਏ। ਇਉਂ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ, ਪਰਮੇਸ਼ਰ ਨੇ ਹਰ ਗੋਬਿੰਦ ਜੀ ਦੀ ਰੱਖਿਆ ਕੀਤੀ ਹੈ ਆਪਣੀ ਮਿਹਰ ਕਰਕੇ, ਉਸ ਵਾਹਿਗੁਰੂ ਨੇ ਆਪਣੇ ਕੁੱਲ ਜਨਾ ਦਾਸਾਂ ਨੂੰ ਹੀ ਆਪਣੀ ਕਿਰਪਾ ਦੇ ਨਾਲ ਰੱਖਿਆ ਹੈ। ਮਿੱਟੀ ਬਿਆਦ ਸਰਬ ਸੁਖ ਹੋਏ, ਸਰੀਰ ਦੀਆਂ ਵੀ ਕੋਈ ਜਿੰਨੀਆਂ ਕੁ ਵਿਆਧੀਆਂ ਸਨ, ਭਾਵ ਜਿੰਨੇ ਅਧਿਭੂਤਕ ਰੋਗ ਸਨ, ਤਾਪ ਸਨ, ਸਰੀਰ ਦੇ ਰੋਗ ਸਨ, ਉਹ ਵਿਆਧੀਆਂ ਵੀ ਸਰੀਰ ਦੀਆਂ ਸਾਰੀਆਂ ਦੂਰ ਹੋਈਆਂ ਗੁਰੂ ਪਿਆਰਿਆਂ ਦੀਆਂ, ਸਰਬ ਸੁਖ ਹੋਏ, ਸਰਬ ਤਰੀਕੇ ਨਾਲ ਸੁਖ ਹੋਏ ਹਨ, ਸੁਖਾਂ ਦੀ ਪ੍ਰਾਪਤੀ ਹੋਈ ਹੈ। ਹਰ ਗੁਣ ਸਦਾ ਵਿਚਾਰ, ਇਹ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਮਹਾਨ ਗੁਣ ਹਨ, ਸਦਾ ਵਿਚਾਰੋ ਆਪਣੇ ਮਨ ਅੰਦਰ, ਸਦਾ ਵਿਚਾਰਨ ਕਰੋ ਪਰਮੇਸ਼ਰ ਦੇ ਗੁਣਾਂ ਨੂੰ, ਵਾਹਿਗੁਰੂ ਦੇ ਉਪਕਾਰਾਂ ਨੂੰ। ਹਰ ਗੁਣ ਸਦਾ ਵਿਚਾਰ, ਵਾਹਿਗੁਰੂ ਦੇ ਗੁਣਾਂ ਦੀ ਸਦਾ ਜੋ ਵਿਚਾਰ ਕਰਨੀ ਹੈ, ਉਸ ਵਿਚਾਰ ਦੇ ਸਦਕਾ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਸਦਕਾ, ਇਹ ਸਾਰੇ ਰੋਗ ਅਤੇ ਦੁੱਖ ਜੋ ਹਨ, ਇਹ ਦੂਰ ਹੋ ਜਾਂਦੇ ਹਨ। ਅੰਗੀਕਾਰ ਕੀਓ ਮੇਰਾ ਕਰਤੈ, ਮੇਰੇ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਬੇਨਤੀ ਜੋ ਹੈ ਅੰਗੀਕਾਰ ਕੀਤੀ ਹੈ, ਭਾਵ ਪ੍ਰਵਾਨ ਕੀਤੀ ਹੈ। ਫਿਰ ਅੰਗੀਕਾਰ ਕੀਓ ਮੇਰਾ ਕਰਤੈ, ਮੇਰੇ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਅੰਗੀਕਾਰ ਕੀਤਾ, ਭਾਵ ਸਾਡਾ ਪੱਖ ਕੀਤਾ ਹੈ। ਜਿਨਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਜਿਸ ਦਾ ਪੱਖ ਕਰ ਲਵੇ ਮੇਰਾ ਅਕਾਲ ਪੁਰਖ ਵਾਹਿਗੁਰੂ, ਉਹ ਸੰਸਾਰ ਸਾਗਰ ਵਿੱਚ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ, ਸੰਸਾਰ ਤੋਂ ਵੀ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਇਉਂ ਮੇਰੇ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਡਾ ਪੱਖ ਕੀਤਾ ਹੈ, ਭਾਵ ਸਾਡੇ ਵੱਲ ਹੋਇਆ ਹੈ, ਆਪ ਮਿਹਰ ਕੀਤੀ, ਆਪ ਆਪਣੀ ਬਖਸ਼ਿਸ਼ ਕੀਤੀ ਹੈ। ਗੁਰ ਪੂਰੇ ਕੀ ਵਡਿਆਈ, ਇਹ ਪੂਰਿਆਂ ਗੁਰਾਂ ਦੀ ਵਡਿਆਈ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜੋ ਪੂਰਨ ਗੁਰੂ ਹਨ, ਇਹ ਪੂਰਿਆਂ ਗੁਰਾਂ ਦੀ ਵਡਿਆਈ ਹੈ। ਭਾਵ ਪੂਰਿਆਂ ਗੁਰਾਂ ਦੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾਤਾ ਜੁੜਿਆ ਤੇ ਪਰਮੇਸ਼ਰ ਸਾਡੇ ਪੱਖ ਵਿੱਚ ਹੋਇਆ। ਹਜ਼ੂਰ ਫਰਮਾਨ ਕਰਦੇ ਹਨ, ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਸੱਚਾ ਸਾਹਿਬ, ਸੱਚਾ ਮਾਲਕ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਮਿਹਰਵਾਨ ਹੈ, ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬੰਦ ਪਾਇਆ ਮੇਰਾ ਸਤਿਗੁਰ ਪੂਰੇ, ਮੇਰੇ ਪੂਰੇ ਸਤਿਗੁਰਾਂ ਨੇ ਉਸ ਪਰਮੇਸ਼ਰ ਦੇ ਨਾਲ ਮੇਰਾ ਸੰਬੰਧ ਪਾਇਆ ਹੈ, ਮੈਨੂੰ ਜੋੜਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਕਿਵੇਂ ਬੰਧ ਪਾਇਆ? ਸਤਿਗੁਰਾਂ ਨੇ ਮੇਰੇ ਤੇ ਬੰਧਨ ਪਾਏ ਸਨ। ਕੈਸੇ ਬੰਧਨ? ਨਿਸ਼ਾਨੇ ਸਿੱਖੇ ਈ ਪੰਜ ਹਰ ਫਸਤ ਕਾਫ, ਹਰਗਜ਼ ਨਾ ਬਾਂਛ ਦਜੀ ਪੰਜ ਮਵਾਫ, ਕੜਾ ਕਾਰ ਦੋ ਕਛ ਕੰਗੇ ਵਿਦਾਂ, ਬਿਨਾਂ ਕੇਸ ਹੇ ਚਸਤ ਜੁਮਦੇ ਨਿਸ਼ਾਂ। ਬੰਧਨ ਪਾਇਆ ਕੇ ਗੁਰਸਿੱਖਾ, ਸਿੱਖੀ ਦੀਆਂ ਪੰਜ ਨਿਸ਼ਾਨੀਆਂ ਹਨ, ਕੱਕੇ ਅੱਖਰ ਤੋਂ, ਕਾਫ਼ ਤੋਂ ਆਰੰਭ ਹੋਣ ਵਾਲੀਆਂ, ਜਿਨ੍ਹਾਂ ਨੂੰ ਕਕਾਰ ਤਾਂ ਹੀ ਕਿਹਾ ਜਾਂਦਾ ਹੈ ਕਿ ਕੱਕੇ ਤੋਂ ਇਹਨਾਂ ਦਾ ਨਾਮ ਆਰੰਭ ਹੁੰਦਾ ਹੈ। ਸੋ ਇਹ ਪੰਜ ਨਿਸ਼ਾਨੀਆਂ ਹਨ ਗੁਰਸਿੱਖੀ ਦੀਆਂ। ਇਹ ਬੰਧਨ ਪਾ ਦਿੱਤਾ ਕਿ ਹਰਗਜ਼ ਨਾ ਬਾਂਸ ਜੇ ਪੰਜ ਮਵਾਫ, ਜੇ ਇਹਨਾਂ ਪੰਜਾਂ ਤੋਂ ਜਾਂ ਪੰਜਾਂ ਤੋਂ ਕਿਸੇ ਇੱਕ ਤੋਂ ਵੀ ਕੋਈ ਮੁਆਫ਼ੀ ਚਾਹੇ, ਕੋਈ ਛੋਟ ਚਾਹੇ ਕਿ ਮੈਨੂੰ ਛੋਟ ਮਿਲ ਜੇ, ਨਾ ਪਾਉਣੀ ਪਵੇ, ਮਹਾਰਾਜ ਕਹਿੰਦੇ ਹਰਗਜ਼ ਨਹੀਂ, ਕਦੇ ਵੀ ਨਹੀਂ, ਕਦੇ ਵੀ ਕਿਸੇ ਦੇ ਚਾਹੁਣ ਤੋਂ ਇਹਨਾਂ ਦੀ ਛੋਟ ਨਹੀਂ ਮਿਲ ਸਕਦੀ, ਮੁਆਫ਼ੀ ਨਹੀਂ ਮਿਲ ਸਕਦੀ। ਇਉਂ ਰਹਿਤ ਮਰਜ਼ਾਦਾ ਦਾ ਬੰਧਨ ਸਤਿਗੁਰਾਂ ਨੇ ਪਾਇਆ ਹੈ। ਕੜਾ ਕਾਰ ਦੋ ਕਛ ਕੰਗੇ ਵਿਦਾਂ, ਕੜਾ ਕਰਦ ਭਾਵ ਕਿਰਪਾਨ, ਕਸ਼ਹਿਰਾ ਔਰ ਇਸੇ ਪ੍ਰਕਾਰ ਕੰਘਾ, ਚਾਰ ਇਹ ਨਿਸ਼ਾਨੀਆਂ ਹਨ ਜੋ ਕਿ ਬਾਹਰੋਂ ਲੈ ਕੇ ਸਰੀਰ ਤੇ ਧਾਰਨ ਕੀਤੀਆਂ ਜਾਂਦੀਆਂ ਨੇ। ਪੰਜਵੀਂ ਕੇਸ ਧਰੋਂ ਵਾਹਿਗੁਰੂ ਦੀ ਬਖਸ਼ਿਸ਼, ਬਿਨਾਂ ਕੇਸ ਹੇਚ ਅਸਤ ਜੁਮਲੇ ਨਿਸ਼ਾਨ। ਕੇਸ ਇੰਨੇ ਮਹਾਨ ਹਨ ਕਿ ਕੇਸਾਂ ਤੋਂ ਬਿਨਾਂ ਬਾਕੀ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਇਹ ਵੀ ਤੁਸ਼ ਹਨ, ਉਹਨਾਂ ਦੀ ਵੀ ਕੋਈ ਫਿਰ ਕੀਮਤ ਨਹੀਂ ਜੇ ਕੇਸਾਂ ਦਾ ਸਤਿਕਾਰ ਨਹੀਂ। ਸੋ ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ, ਪੰਜ ਨਿਸ਼ਾਨੀਆਂ ਬਖਸ਼ਿਸ਼ ਹਨ ਗੁਰਸਿੱਖੀ ਦੀਆਂ ਪੰਜ ਕਕਾਰ। ਮਹਾਰਾਜ ਕਹਿੰਦੇ ਕਦੇ ਮੁਆਫੀ ਨਹੀਂ, ਕਦੇ ਛੋਟ ਨਹੀਂ, ਜ਼ਰੂਰ ਆਪਣੇ ਸਰੀਰ ਤੇ ਪਹਿਨਣੀਆਂ ਹਨ, ਸਰੀਰ ਦੇ ਅੰਗ ਸੰਗ ਰੱਖਣੀਆਂ ਹਨ। ਇਹ ਰਹਿਤ ਮਰਜ਼ਾਦਾ ਦਾ ਬੰਧਨ ਪਾਇਆ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਸਦਾ ਪਰਪੱਕ ਰਹਿਣਾ। ਇਹ ਰਹਿਤ ਦਾ ਬੰਧਨ ਪਾਇਆ ਹੈ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਤ੍ਵੈਪ੍ਰਸਾਦ ਸਵਈਏ, ਚੌਪਈ ਆਨੰਦ ਸਾਹਿਬ, ਇਹਨਾਂ ਪੰਜਾਂ ਬਾਣੀਆਂ ਦਾ ਨਿਤਨੇਮ ਜ਼ਰੂਰ ਬਰ ਜ਼ਰੂਰ ਕਰਨਾ। ਐਸਾ ਬੰਧਨ ਪਾਇਆ ਹੈ ਮੇਰੇ ਗੁਰੂ ਗਰੀਬ ਨਿਵਾਸ ਜੀ ਨੇ, ਇਹ ਬਖਸ਼ਿਸ਼ ਕੀਤੀ, ਰਹਿਤਨਾਮਿਆਂ ਅੰਦਰ ਸਿੱਖਿਆ ਦਿੱਤੀ, ਬਿਨ ਜਪ ਜਾਪ ਛਕੇ ਪ੍ਰਸਾਦ, ਸੋ ਸਿੱਖ ਨਾਹੀ ਯਾਦ ਜੁਗਾਦ। ਨਿਤਨੇਮ ਕੀਤੇ ਤੋਂ ਬਿਨਾਂ, ਇਸ਼ਨਾਨ ਪਾਣੀ ਕਰਕੇ ਸਵੇਰੇ ਗੁਰਬਾਣੀ ਪੜੇ ਤੋਂ ਬਿਨਾਂ, ਘੱਟ ਤੋਂ ਘੱਟ ਸ੍ਰੀ ਜਪਜੀ ਸਾਹਿਬ ਔਰ ਜਾਪ ਸਾਹਿਬ ਦਾ ਸਿਮਰਨ ਕੀਤੇ ਤੋਂ ਬਿਨਾਂ ਜੇ ਕੋਈ ਲੰਗਰ ਪਾਣੀ ਛਕਦਾ ਹੈ, ਮਹਾਰਾਜ ਕਹਿੰਦੇ ਨੇ ਮੁੱਢ ਕਦੀਮ ਤੋਂ ਮੇਰਾ ਸਿੱਖ ਨਹੀਂ। ਫਿਰ ਹੋਰ ਵੀ ਫਰਮਾਇਆ ਹੈ, ਬਿਨ ਜਪ ਜਾਪ ਜਪੇ ਬਿਨਾਂ ਜੋ ਜੀਵੈ ਪ੍ਰਸਾਦ, ਸੋ ਬਿਸਟਾ ਕਾ ਕਿਰਮ ਹੋਏ ਜਨਮ ਗਵਾਵੈ ਬਾਦ। ਜਪਜੀ ਸਾਹਿਬ ਪੜੇ ਬਿਨਾਂ, ਜਾਪ ਸਾਹਿਬ ਨੂੰ ਜਪੇ ਤੋਂ ਬਿਨਾਂ ਜੋ ਕੋਈ ਪ੍ਰਸ਼ਾਦ ਪਾਣੀ ਛਕੇ, ਮਹਾਰਾਜ ਕਹਿੰਦੇ ਨੇ ਜਨਮ ਵਿਅਰਥ ਕਵਾ ਕੇ ਮਰ ਕੇ ਫਿਰ ਉਹ ਗੰਦਗੀ ਦਾ ਕੀੜਾ ਬਣੇਗਾ। ਬੰਧਨ ਪਾਇਆ ਕਿ ਨਿਤਨੇਮ ਜ਼ਰੂਰ ਕਰਨਾ, ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਨਿਤਨੇਮ ਕਰਨ ਤੋਂ ਉਪਰੰਤ ਹੀ ਕੁਝ ਜਲ ਪਾਣੀ, ਕੁਝ ਪ੍ਰਸ਼ਾਦਾ ਮੂੰਹ ਨੂੰ ਲਗਾਉਣਾ, ਐਸਾ ਬੰਧਨ ਸਤਿਗੁਰੂ ਮਹਾਰਾਜ ਜੀ ਨੇ ਪਾਇਆ ਹੈ। ਫਿਰ ਸ਼ਾਮ ਦੇ ਵਕਤ ਰਹਿਰਾਸ ਸਾਹਿਬ ਦਾ ਪਾਠ, ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ, ਇਹ ਰਹਿਤ ਮਰਜ਼ਾਦਾ ਦੇ ਬੰਧਨ ਗੁਰੂ ਗਰੀਬ ਨਿਵਾਸ ਜੀ ਨੇ ਪਾਏ ਨੇ। ਇਹ ਬੰਧਨ ਐਸੇ ਨੇ ਜਿਨ੍ਹਾਂ ਦੇ ਵਿੱਚ ਰਹਿਣ ਦੇ ਨਾਲ ਜਮਾਂ ਦੇ ਬੰਧਨ ਤੋਂ ਛੁੱਟ ਜਾਈਦਾ ਹੈ। ਜੇ ਕੋਈ ਇਹਨਾਂ ਬੰਧਨਾਂ ਤੋਂ ਆਜ਼ਾਦ ਰਹਿਣਾ ਚਾਹੁੰਦਾ ਹੈ, ਫਿਰ ਉਹ ਜਮਾਂ ਦੇ ਬੰਧਨਾਂ ਵਿੱਚ ਪੈਂਦਾ ਹੈ। ਬੜਾ ਸੁੰਦਰ ਫਰਮਾਨ ਹੈ ਸਤਿਗੁਰਾਂ ਦਾ, ਸੂਆ ਪਿੰਜਰ ਨਹੀਂ ਖਾਏ ਬਿਲਾਈ। ਕੋਈ ਤੋਤਾ, ਕੋਈ ਕਬੂਤਰ ਇਤਿਆਦਿਕ ਪੰਛੀ ਪਿੰਜਰੇ ਵਿੱਚ ਪਿਆ ਹੋਇਆ ਹੋਵੇ, ਉਹਨੂੰ ਬਿੱਲੀ ਨਹੀਂ ਖਾ ਸਕਦੀ। ਉਹ ਤਾਂ ਸਮਝਦਾ ਹੈ ਕਿ ਇਹ ਪਿੰਜਰੇ ਦੀਆਂ ਤਾਰਾਂ ਮੇਰੇ ਲਈ ਬੰਧਨ ਹਨ, ਮੈਂ ਇਹਨਾਂ ਦੀ ਕੈਦ ਤੋਂ ਆਜ਼ਾਦ ਹੋ ਜਾਵਾਂ। ਪਰ ਉਹੀ ਪਿੰਜਰੇ ਦੀਆਂ ਤਾਰਾਂ ਬਿੱਲੀ ਦੇ ਪੰਜੇ ਤੋਂ ਉਹਦੀ ਰੱਖਿਆ ਕਰਦੀਆਂ ਨੇ। ਇਸੇ ਤਰ੍ਹਾਂ ਸਤਿਗੁਰਾਂ ਦੀ ਦਰਸਾਈ ਰਹਿਤ ਮਰਜ਼ਾਦਾ ਦੀਆਂ ਜਿਹੜੀਆਂ ਤਾਰਾਂ ਹਨ, ਇਹ ਸਾਡੀ ਜਮਾਂ ਦੇ ਬਿੱਲੇ ਤੋਂ ਰੱਖਿਆ ਕਰਦੀਆਂ ਹਨ। ਮਹਾਰਾਜ ਦਾ ਫਰਮਾਨ ਹੈ ਭਗਤ ਰਸਨਾ ਰਾਹੀਂ, ਤੂੰ ਪਿੰਜਰ ਹੋ ਸੂਟਾ ਤੋਰ, ਜਮ ਮੰਜਾਰ ਕਹਾ ਕਰੈ ਮੋਰ। ਵਾਹਿਗੁਰੂ ਤੂੰ ਸਾਡਾ ਪਿੰਜਰਾ ਹੈ, ਤੇਰੇ ਸ਼ਬਦ, ਤੇਰੀ ਹਦਾਇਤ, ਤੇਰੀ ਸਿੱਖਿਆ, ਤੇਰੀ ਬਖਸ਼ੀ ਰਹਿਤ ਮਰਜ਼ਾਦਾ ਇਸ ਪਿੰਜਰੇ ਦੀਆਂ ਤਾਰਾਂ ਹਨ। ਜਦੋਂ ਮੈਂ ਇਹਨਾਂ ਦੇ ਵਿੱਚ ਰਹਾਂਗਾ ਤਾਂ ਜਮ ਮੰਜਾਰ ਕਹਾ ਕਰੈ ਮੋਰ, ਜਮਦੂਤ ਰੂਪੀ ਬਿੱਲਾ ਮੇਰਾ ਕੀ ਕਰ ਲਵੇਗਾ, ਕੀ ਵਿਗਾੜ ਲਵੇਗਾ, ਭਾਵ ਨਹੀਂ ਕੁਝ ਵਿਗਾੜ ਸਕਦਾ। ਇਉਂ ਰਹਿਤ ਮਰਜ਼ਾਦਾ ਦੇ ਬੰਧਨ ਸਤਿਗੁਰਾਂ ਨੇ ਪਾਏ ਨੇ। ਫਿਰ ਹੋਰ ਬੰਧ ਪਾਇਆ ਮੇਰਾ ਸਤਿਗੁਰ ਪੂਰੇ, ਮੇਰੇ ਪੂਰੇ ਸਤਿਗੁਰਾਂ ਨੇ ਐਸਾ ਬੰਧਨ ਪਾਇਆ, ਇਹ ਹੁਕਮ ਕੀਤਾ ਕਿ ਹੁੱਕਾ ਹਜ਼ਾਮਤ ਹਲਾਲੋ ਹਰਾਮ, ਬਾਰਿਸ਼ ਹਿਨਾ ਕਰ ਦਰੂਸਿਆ ਫਾਮ। ਭਾਈ ਇਹ ਹੁੱਕਾ ਹਜ਼ਾਮਤ ਹਲਾਲੋ ਹਰਾਮ ਚਾਰੇ ਜੋ ਬੱਜਰ ਪ੍ਰਹਿਤਾ ਹਨ, ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਸਰੀਰ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਰੂਪ ਵਿੱਚ ਰੋਮਾਂ ਦੀ ਬੇਅਦਬੀ। ਅੱਜ ਕੱਲ੍ਹ ਬੜਾ ਵਹਿਮ ਚੱਲ ਚੁੱਕਿਆ ਹੈ, ਕੇਸ ਕਟਾਉਣੇ ਨੇ, ਚਲੋ ਦੀ ਦੇਜਰ ਕਰਵਾ ਉਹਨੇ ਆਪ ਹੀ ਝੜ ਜਾਣਗੇ, ਇਹ ਕਟਾਉਣ ਤੋਂ ਘੱਟ ਨਹੀਂ, ਇਹ ਵੀ ਕੇਸਾਂ ਦੀ ਬੇਅਦਬੀ ਹੈ। ਮਹਾਰਾਜ ਨੇ ਸਾਬਤ ਸੂਰਤ ਰਹਿਣਾ ਕਿਹਾ ਹੈ, ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲਿਆ ਕਾਫਰ ਕੁੱਤਾ ਸੈਤਾਨ, ਸਤਿਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਨੇ। ਕਿਸੇ ਵੀ ਰੂਪ ਵਿੱਚ ਸਾਬਤ ਸੂਰਤ ਨੂੰ ਵਿਗਾੜਨਾ ਨਹੀਂ, ਕੇਸਾਂ ਦੀ ਬੇਅਦਬੀ ਕਿਸੇ ਹਾਲਤ ਵਿੱਚ ਵੀ ਨਹੀਂ ਕਰਨੀ, ਨਾ ਕੱਟਣੇ, ਨਾ ਸਾੜਨੇ, ਨਾ ਦਵਾਈਆਂ ਲਾ ਕੇ ਝਾੜਨੇ, ਨਾ ਕਿਸੇ ਹੋਰ ਤਰੀਕੇ ਨਾਲ। ਸੋ ਇਉਂ ਇਹ ਜਿਹੜੀ ਕੇਸਾਂ ਦੀ ਬੇਅਦਬੀ ਹੈ, ਇਸ ਤੋਂ ਵੀ ਸਤਿਗੁਰਾਂ ਵਰਜਿਆ, ਹੁੱਕੇ ਤੋਂ ਵੀ, ਹਜਾਮਤ ਤੋਂ ਵੀ। ਤੀਸਰੀ ਗੱਲ ਹਲਾਲ, ਸੋ ਮਾਸ ਇਤਿਆਦਿਕ ਦਾ ਖਾਣਾ ਪੀਣਾ ਜੀਭ ਦੇ ਸਵਾਦ ਲਈ, ਹਰਾਮ ਪਰਾਇਆ ਘਰਾਂ ਦੇ ਵੀ ਵਿਚਾਰ, ਮਹਾਰਾਜ ਨੇ ਕਿਹਾ ਇਹ ਚਾਰੇ ਕਰਮ ਕਦੇ ਵੀ ਨਹੀਂ ਕਰਨੇ। ਪੰਜਵੀਂ ਗੱਲ ਬਾਰਿਸ਼ੇ ਹਿਨਾ ਕਰ ਦਰੂਸਿਆ ਫਾਮ, ਹਿਨਾ ਮਹਿੰਦੀ ਇਤਿਆਦਿਕ ਲਾ ਕੇ ਜਾਂ ਰੰਗ ਇਤਿਆਦਿਕ ਲਾ ਕੇ ਆਪਣੇ ਕੇਸਾਂ ਨੂੰ, ਆਪਣੇ ਰੋਮਾਂ ਨੂੰ ਰੰਗ ਲੈਣਾ ਨਹੀਂ ਕਰਨਾ ਕਦੇ, ਰੋਕਿਆ ਸਤਿਗੁਰਾਂ ਨੇ, ਬੰਧਨ ਪਾਏ ਨੇ। ਚੋਰੀ ਜਾਰੀ ਨਹੀਂ ਕਰਨੀ, ਨਸ਼ੇ ਦੀ ਵਰਤੋਂ ਨਹੀਂ ਕਰਨੀ, ਹੋਰ ਕਿਸੇ ਪ੍ਰਕਾਰ ਠੱਗੀ ਠੋਰੀ ਨਹੀਂ ਕਰਨੀ, ਔਗਣਾ ਤੋਂ ਬੰਧਨ ਮਹਾਰਾਜ ਨੇ ਪਾਇਆ, ਰੋਕਿਆ।
ਇਉਂ ਔਗਣਾਂ ਤੋਂ ਰੋਕ ਕੇ ਤੇ ਰਹਿਤ ਮਰਜ਼ਾਦਾ ਦੇ ਬੰਧਨ ਪਾ ਕੇ ਬੰਧ ਪਾਇਆ ਮੇਰਾ ਸਤਿਗੁਰ ਪੂਰੈ। ਮੇਰੇ ਪੂਰੇ ਸਤਿਗੁਰਾਂ ਨੇ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਰਾ ਸੰਬੰਧ ਪਾਇਆ। ਮੈਨੂੰ ਪਰਮੇਸ਼ਰ ਨਾਲ ਮਿਲਾ ਦਿੱਤਾ, ਜੋੜ ਦਿੱਤਾ, ਜਿਸ ਕਰਕੇ ਹੋਈ ਸਰਬ ਕਲਿਆਣ, ਹਰ ਪ੍ਰਕਾਰ ਕਲਿਆਣ ਹੋਈ ਹੈ, ਭਲਾ ਹੋਇਆ ਹੈ। ਗੁਰਪੂਰੇ ਕੀ ਵਡਿਆਈ, ਅੰਗੀਕਾਰ ਕੀਓ ਮੇਰਾ ਕਰਤੈ, ਗੁਰਪੂਰੇ ਕੀ ਵਡਿਆਈ। ਮੇਰੇ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਮੇਰਾ ਪੱਖ ਲਿਆ ਹੈ, ਮੇਰੇ ਵੱਲ ਹੋਇਆ ਹੈ, ਮੇਰੀ ਰੱਖਿਆ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਇਹ ਪੂਰੇ ਗੁਰੂ ਦੀ ਵਡਿਆਈ ਹੈ, ਕਿਉਂਕਿ ਗੁਰੂ ਕੀ ਕਿਰਪਾ ਨਾਲ, ਗੁਰੂ ਮਹਾਰਾਜ ਜੀ ਦੀਆਂ ਬਖਸ਼ੀਆਂ ਹਦਾਇਤਾਂ ਦਾ ਪਾਲਣ ਕਰ, ਗੁਰੂ ਕੀ ਮਿਹਰ ਨਾਲ ਹੀ ਤਾਂ ਮੈਂ ਪਰਮੇਸ਼ਰ ਨਾਲ ਜੁੜਿਆ ਹਾਂ। ਤੇ ਵਾਹਿਗੁਰੂ ਨਾਲ ਜੁੜਨ ਤੋਂ ਤੇ ਵਾਹਿਗੁਰੂ ਨੇ ਆਪ ਰੱਖਿਆ ਕੀਤੀ, ਅੰਗੀਕਾਰ ਮੈਨੂੰ ਕਰ ਲਿਆ, ਆਪਣੇ ਦਰ ਤੇ ਪ੍ਰਵਾਨ ਕਰ ਲਿਆ ਤੇ ਮੇਰਾ ਪੱਖ ਕੀਤਾ ਹੈ। ਇਹ ਪੂਰਿਆਂ ਗੁਰਾਂ ਦੀ ਵਡਿਆਈ ਹੈ, ਉਹਨਾਂ ਦੀ ਬਖਸ਼ਿਸ਼ ਹੈ। ਅਬ ਚਲ ਨੀਵ ਧਰੀ ਗੁਰ ਨਾਨਕ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਉੱਪਰ ਇਹ ਗੁਰਤਾ ਗੱਦੀ ਦੀ ਅਬ ਚਲ ਨੀਵ ਰੱਖੀ ਹੈ। ਅਬ ਚਲ ਜਿਹੜੀ ਕਦੇ ਚਲਾਏ ਮਾਨ ਨਾ ਹੋਵੇ, ਜਿਹੜੀ ਕਦੇ ਖਤਮ ਨਾ ਹੋ ਸਕੇ, ਪਰ ਪੱਕ ਨੀਂਹ ਗੁਰਤਾ ਗੱਦੀ ਦੀ, ਭਾਵ ਭਗਤੀ ਦੇ ਮਾਰਗ ਦੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਰੱਖੀ ਹੈ। ਨਿਤ ਨਿਤ ਚੜ੍ਹੈ ਸਵਾਈ, ਇਹ ਤਾਂ ਨਿਤ ਨਿਤ ਹੁਣ ਵਡਿਆਈਆਂ ਦੇ ਰੂਪ ਵਿੱਚ ਦੂਣ ਸਵਾਈ ਚੜ੍ਹਦੀ ਹੈ ਔਰ ਸਦਾ ਚੜ੍ਹਦੀ ਰਹੇਗੀ। ਖਿਆਲ ਸੀ ਨਾ ਪ੍ਰਿਥੀਏ ਦਾ, ਕਰਮੋ ਨੂੰ ਕਹਿੰਦਾ ਸੀ ਤੂੰ ਕਾਤੋਂ ਘਬਰਾਉਂਦੀ ਹੈ, ਗੁਰੂ ਅਰਜਨ ਜੀ ਨੇ ਔਂਤਰੇ ਚਲੇ ਜਾਣਾ, ਗੁਰਤਾ ਗੱਦੀ ਸਾਡੇ ਘਰ ਹੀ ਆਉਣੀ ਹੈ। ਮਹਾਰਾਜ ਕਹਿੰਦੇ ਨੇ ਭਾਈ ਸਤਿਗੁਰੂ ਨਾਨਕ ਦੇਵ ਜੀ ਨੇ ਗੁਰਤਾ ਦੀ ਨੀਂਹ ਜਿਹੜੀ ਹੈ ਪਰਪੱਕ ਕਰਕੇ ਰੱਖੀ ਹੈ, ਅਬ ਚੱਲ ਰੱਖੀ ਹੈ, ਕਦੇ ਖਤਮ ਹੋਣ ਵਾਲੀ ਨਹੀਂ, ਚਲਾਏ ਹੋਮਾਨ ਹੋਣ ਵਾਲੀ ਨਹੀਂ। ਇਹਦੀਆਂ ਵਡਿਆਈਆਂ ਤਾਂ ਨਿਤ ਨਿਤ ਸਵਾਈਆਂ ਚੜ੍ਹ ਰਹੀਆਂ ਨੇ ਔਰ ਚੜ੍ਹਦੀਆਂ ਰਹਿਣਗੀਆਂ। ਅਬ ਚੱਲ ਨੀਵ ਧਰੀ ਗੁਰੂ ਨਾਨਕ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਗੁਰੂ ਨੇ ਸਿੱਖ ਦੇ ਹਿਰਦੇ ਵਿੱਚ ਭਾਵ ਭਗਤੀ, ਪ੍ਰੇਮਾ ਭਗਤੀ ਔਰ ਸ਼ਰਧਾ ਭਾਵਨਾ ਦੀ ਪੱਕੀ ਨੀਂਹ ਰੱਖ ਦਿੱਤੀ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਸ਼ਬਦ ਸੁਰਤ ਦੀ ਜਿਹੜੀ ਨੀਂਹ ਰੱਖੀ ਹੈ ਜਗਿਆਸੂ ਦੇ ਮਨ ਅੰਦਰ ਸਤਿਗੁਰਾਂ ਨੇ, ਉਹ ਪੱਕੀ ਰੱਖੀ ਹੈ। ਤੇ ਜਿਸਦਾ ਅਕਾਲ ਪੁਰਖ ਵਾਹਿਗੁਰੂ ਆਪ ਸਹਾਇਕ ਹੋਇਆ ਹੈ, ਉਹਦੇ ਹਿਰਦੇ ਵਿੱਚ ਇਹ ਸ਼ਬਦ ਸੁਰਤ ਦੀ ਜਿਹੜੀ ਨੀਂਹ ਹੈ ਪੱਕੀ ਰਹਿੰਦੀ ਹੈ, ਫਿਰ ਉਹ ਮਾਣ ਵਡਿਆਈ ਸੋਭਾ ਨਿਤ ਨਿਤ ਦੂਣ ਸਵਾਈ ਚੜ੍ਹਦੀ ਹੈ। ਭਾਵ ਭਗਤੀ ਦੀ ਨੀਂਹ ਪੱਕੀ ਰੱਖੀ ਹੈ, ਜਿਉਂ ਜਿਉਂ ਭਗਤੀ ਦੇ ਵਿੱਚ ਜੀਵ ਜੁੜਦਾ ਹੈ, ਤਿਉਂ ਤਿਉਂ ਭਗਤੀ ਦਾ ਆਨੰਦ ਹੋਰ ਦੂਣ ਸਵਾਇਆ ਵੱਧਦਾ ਜਾਂਦਾ ਹੈ। ਕੋਈ ਕਮੀ ਨਹੀਂ ਆਉਂਦੀ, ਕੋਈ ਘਾਟਾ, ਕੋਈ ਤੋਟ ਨਹੀਂ ਆਉਂਦੀ। ਗੁਰਸਿੱਖੀ ਰੂਪੀ ਇਹ ਜਿਹੜੀ ਨੀਂਹ ਹੈ, ਇਹ ਸਤਿਗੁਰਾਂ ਨੇ ਪੱਕੀ ਟਿਕਾਈ ਹੋਈ ਹੈ। ਨਿਤ ਨਿਤ ਚੜ੍ਹੈ ਸਵਾਈ, ਇਹ ਗੁਰਸਿੱਖੀ ਨਿਤ ਨਿਤ ਸਵਾਈ ਚੜ੍ਹਦੀ ਰਹੇਗੀ, ਚੜ੍ਹਦੀ ਹੀ ਰਹਿਣੀ ਹੈ। ਸਮੇਂ ਸਮੇਂ ਮੁਤਾਬਕ ਭਾਵੇਂ ਅਨੇਕਾਂ ਮੁਸ਼ਕਲਾਂ ਆਈਆਂ, ਆ ਰਹੀਆਂ ਹਨ ਅਜੇ ਵੀ, ਤਰ੍ਹਾਂ ਤਰ੍ਹਾਂ ਦੇ ਬਹੁਤ ਜ਼ਿਆਦਾ ਵਿਖੜੇ ਸਮਿਆਂ ਵਿੱਚੋਂ ਵੀ ਗੁਰੂ ਕੀ ਸਿੱਖੀ ਨੂੰ ਗੁਜ਼ਰਨਾ ਪੈ ਰਿਹਾ ਹੈ। ਪਰ ਸਿੱਖੀ ਨਾ ਕਦੇ ਕਮਜ਼ੋਰ ਹੋਈ ਨਾ ਹੋਵੇਗੀ, ਨਾ ਘਟੀ ਹੈ ਨਾ ਘਟੇਗੀ, ਸਦਾ ਚੜ੍ਹਦੀ ਕਲਾ ਵਿੱਚ ਰਹਿਣੀ ਹੈ, ਕਿਉਂਕਿ ਇਹਦੀ ਨੀਂਹ ਪੱਕੀ ਤੌਰ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਰੱਖੀ ਹੈ। ਇਹ ਗੁਰੂ ਨਾਨਕ ਦੇਵ ਸਾਹਿਬ ਦੇ ਹੱਥ ਦਾ ਲਾਇਆ ਹੋਇਆ ਬੂਟਾ ਹੈ, ਜਿਉਂ ਜਿਉਂ ਛੰਗਿਆ ਜਾਵੇ ਤਿਉਂ ਤਿਉਂ ਫਲਦਾ ਫੁੱਲਦਾ ਹੈ, ਵੱਧਦਾ ਹੈ। ਸਤਿਗੁਰੂ ਅਰਜਨ ਦੇਵ ਜੀ ਬਚਨ ਕਰ ਰਹੇ ਨੇ ਕਿ ਗੁਰਸਿੱਖੀ ਰੂਪੀ ਨੀਂਹ ਸ੍ਰੀ ਗੁਰੂ ਨਾਨਕ ਜੀ ਨੇ ਪੱਕੀ ਰੱਖੀ ਹੋਈ ਹੈ, ਜਿਹੜੀ ਨਿਤ ਨਿਤ ਦੂਣ ਸਵਾਈ ਚੜ੍ਹਦੀ ਹੀ ਰਹੇਗੀ। ਗੁਜਰੀ ਮਹੱਲਾ ਪੰਜਵਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਗਲੇ ਸ਼ਬਦ ਵਿੱਚ ਦੁਨਿਆਵੀ ਮਨੁੱਖ ਦੀ ਹਾਲਤ ਦਾ ਵਰਣਨ ਕਰਦੇ ਨੇ, ਮਾਨੋ ਸਾਡੇ ਕਰਮਾਂ ਦਾ ਸ਼ੀਸ਼ਾ ਸਾਨੂੰ ਦਿਖਾ ਕੇ ਮਹਾਰਾਜ ਸਾਨੂੰ ਸਮਝਾ ਰਹੇ ਨੇ। ਵੇਖ ਐ ਜੀਵ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਐ ਪ੍ਰਾਣੀ ਤੂੰ ਲਾਹਾ ਲੈਣ ਲਈ, ਆਪਣੇ ਜੀਵਨ ਦਾ ਲਾਭ ਖੱਟਣ ਲਈ, ਪਰਮੇਸ਼ਰ ਦੇ ਨਾਮ ਦਾ ਲਾਭ ਪ੍ਰਾਪਤ ਕਰਨ ਲਈ ਮਨੁੱਖਾ ਜਨਮ ਧਾਰ ਕੇ ਆਇਆ ਹੈ। ਪਰ ਜਰਾ ਵੇਖ ਤਾਂ ਸਹੀ, ਲੱਗਾ ਕਿੱਤ ਕੋ ਫੱਕੜੇ, ਸਭ ਮੁੱਕਦੀ ਚੱਲੀ ਰਹਿਣ, ਕਿਹੜੇ ਖੋਟੇ ਉਲਟ ਖਿਆਲਾਂ ਵਿੱਚ, ਖੋਟੇ ਧੰਦਿਆਂ ਵਿੱਚ ਫਸ ਗਏ ਹੋ, ਉਮਰ ਰੂਪੀ ਰਾਤ ਮੁੱਕਦੀ ਚੱਲੀ ਹੈ, ਵੇਖ ਕੈਸੇ ਖੋਟੇ ਕਰਮ ਬਣੇ ਹਨ। ਕਬਹੂ ਹਰ ਸਿਓ ਚੀਤ ਨਾ ਲਾਇਓ। ਭਾਈ ਆਪਣੇ ਜੀਵਨ ਅੰਦਰ ਤੂੰ ਕਦੇ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਚਿੱਤ ਨਹੀਂ ਲਾਇਆ, ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਆਪਣਾ ਚਿੱਤ ਜੋੜਿਆ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਕੀ ਕੀਤਾ? ਧੰਦਾ ਕਰਤ ਬਿਹਾਨੀ ਅਹੁਦ ਹੈ। ਧੰਦੇ ਕਰਦਿਆਂ ਹੋਇਆ ਹੀ, ਦੁਨਿਆਵੀ ਕਾਰੋਬਾਰ ਕਰਦਿਆਂ ਹੀ, ਤੇ ਜਾਂ ਫਿਰ ਔਗੁਣਾ ਰੂਪੀ ਧੰਦੇ ਕਰਦਿਆਂ ਹੀ ਬਿਹਾਨੀ ਅਵਧ ਹੈ, ਬਿਹਾਨੀ ਅਹੁਦ ਹੈ, ਆਪਣੀ ਅਹੁਦ, ਆਪਣੀ ਉਮਰ ਜੋ ਸੀ ਉਹ ਬਤੀਤ ਕਰ ਦਿੱਤੀ। ਉਮਰ ਦਾ ਸਾਰਾ ਸਮਾਂ ਧੰਦਿਆਂ ਵਿੱਚ ਖਚਤ ਹੋ ਕੇ ਹੀ ਬਤੀਤ ਕਰ ਦਿੱਤਾ। ਗੁਣ ਨਿਧ ਨਾਮ ਨਾ ਗਾਇਓ। ਸਾਰੇ ਗੁਣਾਂ ਦਾ ਖਜ਼ਾਨਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਨਾਮ ਨਹੀਂ ਗਾਇਆ, ਨਾਮ ਜਪਿਆ ਨਹੀਂ, ਅਰਾਧਿਆ ਨਹੀਂ, ਸਿਮਰਿਆ ਨਹੀਂ, ਪਰਮੇਸ਼ਰ ਦੇ ਗੁਣ ਨਹੀਂ ਗਾਇਨ ਕੀਤੇ। ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਰਾਤ ਸੁੱਤਾ ਰਹਿੰਦਾ, ਦਿਨ ਕੰਮ ਕਾਰ ਕਰਦਾ ਰਹਿੰਦਾ ਹੈ, ਖਿਨ ਮਾਤਰ ਵੀ ਪ੍ਰੇਮੀਆਂ ਕਦੇ ਪਰਮੇਸ਼ਰ ਦਾ ਨਾਮ ਨਹੀਂ ਉਹ ਜਪਿਆ, ਨਹੀਂ ਵਾਹਿਗੁਰੂ ਦੀ ਬੰਦਗੀ ਕੀਤੀ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਆਹ ਦੁਨਿਆਵੀ ਧੰਦੇ ਕਰਦਿਆਂ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ, ਸੁਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਮਨ ਅੰਦਰ ਵਸਾਇਆ ਹੀ ਨਹੀਂ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾ ਹੇਰੇ। ਭਾਈ ਫਿਰ ਪਛਤਾਤਾਪ ਕਰਨਾ ਪਵੇਗਾ, ਪਰਮੇਸ਼ਰ ਦਾ ਨਾਮ ਤੂੰ ਨਹੀਂ ਜਪਿਆ। ਸਾਰੋ ਦਿਨ ਸਮਜੂਰੀ ਕਰੈ, ਸਾਰਾ ਦਿਨ ਹੀ ਮਿਹਨਤ ਮਜ਼ਦੂਰੀ ਕਰਦਾ ਹੈ, ਅੱਕਦਾ ਨਹੀਂ, ਥੱਕਦਾ ਨਹੀਂ, ਕਿਉਂਕਿ ਦੁਨਿਆਵੀ ਮਾਇਆ ਦੀ ਖਾਹਿਸ਼ ਮਤ ਅੰਦਰ ਰੱਖੀ ਹੈ, ਹੋਰ ਕਰ ਲਵਾਂ। ਇੱਥੋਂ ਤੱਕ ਕਿ ਆਪਣੀ ਬਣਦੀ ਹੋਈ ਡਿਊਟੀ ਤੋਂ ਵੱਧ ਓਵਰ ਟਾਈਮ ਵੀ ਲਗਾਇਆ ਕਿ ਹੋਰ ਪੈਸੇ ਚਾਰ ਬਣ ਜਾਣ। ਸਾਰੋ ਦਿਨ ਸਮਜੂਰੀ ਕਰੈ, ਮਜ਼ਦੂਰੀ ਕਰਦਾ ਹੈ ਸਾਰਾ ਦਿਨ, ਪਰ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਵਾਹਿਗੁਰੂ ਦੇ ਸਿਮਰਨ ਵੇਲੇ ਮਨ ਨੂੰ ਸਿਰ ਤੇ ਬੱਜਰ ਢਹਿ ਪੈਂਦਾ ਹੈ, ਪਹਾੜ ਟੁੱਟ ਪੈਂਦਾ ਸਿਰ ਤੇ, ਬੜਾ ਔਖਾ ਲੱਗਦਾ ਹੈ, ਨਹੀਂ ਨਾਮ ਜਪਿਆ ਜਾਂਦਿਆ। ਜੇ ਥੱਕਿਆ ਟੁੱਟਾ ਹਾਂ, ਹੁਣ ਬਾਣੀ ਨਹੀਂ ਪੜੀ ਜਾਂਦੀ, ਹੁਣ ਗੁਰਦੁਆਰੇ ਨਹੀਂ ਆਇਆ ਜਾਂਦਾ। ਸੋ ਐਸੀ ਹਾਲਤ ਮਹਾਰਾਜ ਕਹਿੰਦੇ ਨੇ, ਕਦੇ ਪਰਮੇਸ਼ਰ ਨਾਲ ਆਪਣਾ ਚਿੱਤ ਨਹੀਂ ਲਾਇਆ, ਧੰਦੇ ਕਰਦਿਆਂ ਹੋਇਆਂ ਹੀ ਉਮਰ ਬਤੀਤ ਕਰ ਦਿੱਤੀ, ਗੁਣਾਂ ਦਾ ਖਜ਼ਾਨਾ ਜੋ ਵਾਹਿਗੁਰੂ ਦਾ ਨਾਮ ਹੈ ਉਸਦਾ ਗਾਇਨ ਨਾ ਕੀਤਾ। ਸਤਿਗੁਰੂ ਜੀ ਇਹ ਸਾਨੂੰ ਕਿਧਰੇ ਨਹੀਂ ਕਹਿੰਦੇ ਕਿ ਧੰਦੇ ਨਹੀਂ ਕਰਨੇ, ਕਿਤੇ ਨਹੀਂ ਕਿਹਾ ਕਿ ਕਿਰਤ ਨਹੀਂ ਕਰਨੀ, ਬਲਕਿ ਕਿਰਤੀ ਤਾਂ ਬਣਾਇਆ ਹੈ ਗੁਰਸਿੱਖ ਨੂੰ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ, ਆਪ ਘਰ ਬਾਰੀ ਹੋ ਕੇ ਸਤਿਗੁਰੂ ਜੀ ਵਰਤੇ ਨੇ, ਘਰ ਬਾਰੀ ਸਿੱਖਾਂ ਨੂੰ ਵੀ ਆਪਣੇ ਚਰਣੇ ਲਗਾਇਆ ਹੈ। ਖੁਦ ਸੁਲਤਾਨਪੁਰ ਵਿੱਚ ਮੋਦੀ ਖਾਨਾ ਚਲਾ ਕੇ ਕਿਰਤ ਕਰਨ ਦੀ, ਵਪਾਰ ਇਤਿਹਾਸਿਕ ਦੀ ਸਿੱਖਿਆ ਵੀ ਦਿੱਤੀ ਹੈ। ਕਰਤਾਰਪੁਰ ਵਿਖੇ ਖੁਦ ਖੇਤੀ ਕਰਕੇ, ਖੁਦ ਹੱਲ ਚਲਾ ਕੇ ਸਤਿਗੁਰਾਂ ਨੇ ਹੱਥੀ ਮਿਹਨਤ ਕਰਨ ਦੀ, ਕਿਰਤ ਕਰਨ ਦੀ ਸਿੱਖਿਆ ਦਿੱਤੀ ਹੈ। ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ। ਖੇਤੀਬਾੜੀ ਵਣਜ ਵਪਾਰ ਕਾਰੋਬਾਰ ਧਰਮ ਦਾ ਜੋ ਵੀ ਕੋਈ ਗੁਰੂ ਕਾ ਸਿੱਖ ਕਰੇ, ਹੁਕਮ ਹੈ, ਗੁਰੂ ਕਾ ਆਗਿਆ ਹੈ, ਸੋ ਹੁਕਮ ਮੰਨ ਕੇ ਵਡਿਆਈ ਪ੍ਰਾਪਤ ਹੁੰਦੀ ਹੈ। ਮਹਾਰਾਜ ਸਾਨੂੰ ਕਿਰਤ ਕਰਨ ਤੋਂ ਨਹੀਂ ਵਰਜਦੇ, ਧੰਦੇ ਕਰਨ ਤੋਂ, ਕਾਰੋਬਾਰ ਕਰਨ ਤੋਂ ਨਹੀਂ ਵਰਜਦੇ। ਜੇ ਵਰਜਦੇ ਹਨ ਕਿ ਇਸ ਗੱਲ ਤੋਂ ਵਰਜਦੇ ਨੇ ਕਿ ਪ੍ਰੇਮੀਆਂ ਧੰਦਿਆਂ ਵਿੱਚ ਹੀ ਖਚਤ ਨਾ ਹੋ ਜਾ, ਕੇਵਲ ਧੰਦਿਆਂ ਨੂੰ, ਕੇਵਲ ਕਾਰੋਬਾਰਾਂ ਨੂੰ ਹੀ ਆਪਣੇ ਜੀਵਨ ਦਾ ਆਧਾਰ ਔਰ ਪ੍ਰਾਪਤੀ ਨਾ ਸਮਝ ਬੈਠ, ਧੰਦਿਆਂ ਕਰਦਿਆਂ ਭਾਈ ਪਰਮੇਸ਼ਰ ਦਾ ਨਾਮ ਜਪ। ਜਿਵੇਂ ਫੁਰਮਾਨ ਹੈ ਗੁਰਬਾਣੀ ਅੰਦਰ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰਦਿਆਂ ਵੀ ਆਪਣਾ ਚਿੱਤ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਰੱਖ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹੀ ਅਸੂਲ ਸਤਿਗੁਰੂ ਮਹਾਰਾਜ ਨੇ ਦ੍ਰਿੜ ਕਰਾਇਆ ਹੈ। ਜੇ ਕੇਵਲ ਤੇ ਕੇਵਲ ਦੁਨਿਆਵੀ ਧੰਦਿਆਂ ਵਿੱਚ ਹੀ ਖਚਤ ਹੋਇਓ ਰਿਹੋ, ਪਰਮੇਸ਼ਰ ਦਾ ਸਿਮਰਨ ਨਾ ਕੀਤਾ, ਤਾਂ ਮਹਾਰਾਜ ਕਹਿੰਦੇ ਨੇ ਸਭ ਕੁਛ ਜੀਵਿਤ ਕੋ ਵਿਵਹਾਰ, ਮਾਤ ਪਿਤਾ ਸਾਜਨ ਸੁਤ ਬੰਧਪ ਆਰਫਨ ਗ੍ਰਹਿ ਕੀ ਨਾਰ। ਇਹ ਤਾਂ ਜਿਉਂਦਿਆਂ ਜਿਉਂਦਿਆਂ ਦਾ ਵਿਵਹਾਰ ਹੈ, ਪ੍ਰੇਮੀਆਂ ਨਾਲ ਤੇਰੇ ਕੁਝ ਵੀ ਚੱਲਣਾ ਨਹੀਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਦੁਨਿਆਵੀ ਕੰਮ ਕਾਜ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ, ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੰਗਤ ਵਿੱਚ ਮਿਲ ਕੇ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਦਾ ਭਜਨ ਸਿਮਰਨ ਕਰ। ਮਹਾਰਾਜ ਕਹਿੰਦੇ ਨੇ ਦੇਖ ਤੇਰੀ ਹਾਲਤ, ਕਦੇ ਵਾਹਿਗੁਰੂ ਦੇ ਨਾਲ ਤੂੰ ਚਿੱਤ ਨਹੀਂ ਜੋੜਿਆ, ਤੇ ਧੰਦਾ ਕਰਦਿਆਂ ਹੋਇਆਂ ਹੀ, ਕਾਰੋਬਾਰ ਕਰਦਿਆਂ ਹੀ, ਕੰਮ ਕਾਜ ਕਰਦਿਆਂ ਹੋਇਆਂ ਹੀ ਸਾਰੀ ਉਮਰ ਬਤੀਤ ਕਰ ਦਿੱਤੀ, ਗੁਣ ਨਿਧ ਨਾਮ ਨਾ ਗਾਇਓ। ਗੁਣਾਂ ਦਾ ਖਜ਼ਾਨਾ ਜੋ ਪਰਮੇਸ਼ਰ ਦਾ ਨਾਮ ਹੈ ਨਹੀਂ ਗਾਇਆ, ਨਹੀਂ ਵਾਹਿਗੁਰੂ ਦਾ ਸਿਮਰਨ ਕੀਤਾ, ਬਾਣੀ ਨਹੀਂ ਪੜੀ, ਨਿਤ ਨੇਮ ਨਹੀਂ ਕਦੇ ਕੀਤਾ, ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਕੌਡੀ ਕੌਡੀ ਜੋਰਤ ਕਪਟੇ, ਕਪਟ ਕਰਕੇ, ਵਲ ਛਲ ਕਰਕੇ, ਧੋਖੇ ਧੜੀਆਂ, ਬੇਈਮਾਨੀਆਂ, ਫਰੇਬ ਕਰ ਕਰਕੇ, ਕੌਡੀ ਕੌਡੀ ਕਰਕੇ ਮਾਇਆ ਨੂੰ ਜੋੜਦਾ ਹੈ। ਪ੍ਰਾਤਨ ਸਮਿਆਂ ਵਿੱਚ ਕੌਡੀ ਦਾ ਬੜਾ ਮੁੱਲ ਹੋਇਆ ਕਰਦਾ ਸੀ, ਇਉਂ ਕੌਡੀ ਕੌਡੀ ਦੇ ਨਾਲ ਹੀ ਬਹੁਤੇ ਖਜ਼ਾਨੇ ਭਰ ਲਏ ਜਾਂਦੇ ਸਨ। ਮਹਾਰਾਜ ਕਹਿੰਦੇ ਨੇ ਕੌਡੀ ਕੌਡੀ ਕਰਕੇ, ਕਿੰਚਿਤ ਮਾਤਰ ਕਰਕੇ, ਥੋੜਾ ਥੋੜਾ ਕਰ ਕਰਕੇ ਬੜਾ ਧਨ ਪਦਾਰਥ ਜੋੜ ਲਿਆ, ਕਪਟੇ ਕਪਟ ਵੀ ਕੀਤੇ, ਵਲ ਫਸਲ ਵੀ ਕੀਤੇ, ਫਰੇਬ ਵੀ ਕੀਤੇ, ਅਨਕ ਜੁਗਤ ਕਰ ਧਾਇਓ, ਬੜੀਆਂ ਜੁਗਤੀਆਂ ਕਰ ਕਰਕੇ ਦੌੜਦਾ ਹੈ, ਧਾਇਓ ਭੱਜਾ ਫਿਰਦਾ ਹੈ ਅਨੇਕਾਂ ਜੁਗਤੀਆਂ ਦੇ ਵਿੱਚ, ਬੜੀਆਂ ਜੁਗਤੀਆਂ ਬਣਾਉਂਦਾ, ਬੜੇ ਤਰੀਕੇ ਮਨ ਅੰਦਰ ਸੋਚਦਾ ਹੈ, ਇਹ ਕਾਰੋਬਾਰ ਇਸ ਤਰੀਕੇ ਨਾਲ ਕਰਾਂ ਤਾਂ ਹੋਰ ਲਾਭ ਹੋਵੇਗਾ, ਇਹ ਕੰਮ ਕਰ ਲਵਾਂ ਤਾਂ ਹੋਰ ਮਾਇਆ ਆਵੇਗੀ, ਇਉਂ ਬੜੀਆਂ ਜੁਗਤੀਆਂ ਕੀਤੀਆਂ, ਬੜੇ ਤਰੀਕੇ ਸੋਚੇ, ਬੜੇ ਢੰਗ ਸੋਚੇ, ਧਾਇਓ ਦੌੜਾ ਭੱਜਾ ਫਿਰਦਾ ਹੈ। ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰ, ਅਨੇਕਾਂ ਜੁਗਤ ਕਰਕੇ, ਅਨੇਕਾਂ ਤਰੀਕੇ ਕਰ ਕਰਕੇ ਤੇ ਕਪਟ ਕਰਕੇ, ਵਲ ਛਲ ਫਰੇਬ ਕਰ ਕਰਕੇ ਵੀ ਕੌਡੀ ਕੌਡੀ ਕਰਕੇ ਮਾਇਆ ਜੋੜ ਲਈ, ਪਰ ਧਾਇਓ ਇਹ ਧਾ ਜਾਣ ਵਾਲੀ ਹੈ, ਚਲੇ ਜਾਣ ਵਾਲੀ ਹੈ, ਨਾਸ ਹੋ ਜਾਣ ਵਾਲੀ ਹੈ, ਕੋਲ ਠਹਿਰਨ ਵਾਲੀ ਨਹੀਂ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕੌਡੀ ਕੌਡੀ ਜੋੜਦਿਆਂ ਹੋਇਆ ਲੱਖਾਂ ਕਰੋੜਾਂ ਜੋੜਦੇ ਜਮ੍ਹਾਂ ਕਰ ਲਏ, ਪਰ ਜਿਸ ਵੇਲੇ ਦੁਨੀਆਂ ਤੋਂ ਚੱਲਿਆ ਤਾਂ ਕੁਝ ਵੀ ਨਾਲ ਨਾ ਚੱਲਿਆ, ਸਭ ਕੁਝ ਇੱਥੇ ਰਹਿ ਗਿਆ। ਇੱਥੋਂ ਤੱਕ ਕਿ ਲੰਗੋਟੀ ਨਾਲ ਜੇ ਕੋਈ ਮਾਇਆ ਦੀ ਵਾਸਨੀ ਬੱਝੀ ਹੈ, ਉਹ ਵੀ ਕਰਦਿਆਂ ਖੋਲ ਲਈ, ਨਾਲੋਂ ਤੋੜ ਲਈ, ਕੁਝ ਵੀ ਨਾਲ ਨਾ ਗਿਆ, ਸਭ ਕੁਝ ਇੱਥੇ ਰਹਿ ਗਿਆ। ਇਉਂ ਜਿਸ ਮਾਇਆ ਦੇ ਪਿੱਛੇ ਸਾਰੀ ਜ਼ਿੰਦਗੀ ਦੌੜ ਭੱਜ ਕਰਦਾ ਰਿਹਾ, ਸਾਥ ਛੱਡ ਗਈ ਨਾਲ ਚੱਲੀ ਨਾ। ਬਿਸਰਤ ਪ੍ਰਭ ਕੇਤੇ ਦੁੱਖ ਗਨੀਆ ਹੈ, ਪ੍ਰਭੂ ਵੱਲੋਂ ਵਿਸਰ ਕੇ, ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ, ਵਾਹਿਗੁਰੂ ਵੱਲੋਂ ਭੁੱਲੇ ਰਹਿ ਕੇ ਜਿਹੜੇ ਦੁੱਖ ਪ੍ਰਾਪਤ ਹੁੰਦੇ ਨੇ, ਕੇਤੇ ਦੁੱਖ ਗਨੀਆ ਹੈ, ਉਹਨਾਂ ਦੁੱਖਾਂ ਦੀ ਕਿੰਨੀ ਕੁ ਗਿਣਤੀ ਕਰੀਏ, ਕਿੰਨਾ ਕੁ ਸ਼ੁਮਾਰ ਕੀਤਾ ਜਾਵੇ ਉਹਨਾਂ ਦੁੱਖਾਂ ਦਾ। ਭਾਵ ਅਣਗਿਣਤ ਦੁੱਖ, ਬੇਅੰਤ ਦੁੱਖ ਪ੍ਰਾਪਤ ਹੁੰਦੇ ਨੇ ਵਾਹਿਗੁਰੂ ਨੂੰ ਭੁੱਲ ਜਾਣ ਤੋਂ। ਮਹਾ ਮੋਹਨੀ ਖਾਇਓ, ਐ ਜੀਵ ਤੈਨੂੰ ਤਾਂ ਬਹੁਤ ਵੱਡੀ ਇਹ ਜੋ ਮੋਹ ਲੈਣ ਵਾਲੀ ਮਾਇਆ ਹੈ, ਇਸ ਮੋਹਨੀ ਮਾਇਆ ਨੇ ਖਾ ਛੱਡਿਆ ਹੈ। ਸੋ ਇਸੇ ਦੇ ਕਮਾਉਣ ਵਿੱਚ ਲੱਗਾ ਰਿਹਾ, ਇਸੇ ਵਾਸਤੇ ਸਾਰੀ ਉਮਰ ਬਰਬਾਦ ਕਰ ਦਿੱਤੀ, ਖਾ ਛੱਡਿਆ ਮੋਹਣੀ ਮਾਇਆ ਨੇ ਹੀ ਤੈਨੂੰ। ਕਿੰਨੇ ਦੁੱਖ ਮਿਲਣਗੇ ਪਰਮੇਸ਼ਰ ਨੂੰ ਵਿਸਾਰਨ ਸਦਕਾ, ਇਹ ਕਦੇ ਸੋਚਿਆ ਨਾ, ਕਦੇ ਖਿਆਲ ਨਾ ਕੀਤਾ। ਅਜੇ ਵੀ ਆ ਗੁਰੂ ਕੀ ਸ਼ਰਨ ਵਿੱਚ ਕਰ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ, ਕਰਹੁ ਅਨੁਗ੍ਰਹੁ ਸਵਾਮੀ ਮੇਰੇ, ਹੇ ਮੇਰੇ ਸਵਾਮੀ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਕਰਹੁ ਅਨੁਗ੍ਰਹੁ, ਮੇਰੇ ਤੇ ਅਨੁਗ੍ਰਹੁ ਅਨੁਕੰਪਾ ਕਰੋ, ਮਿਹਰ ਕਰੋ, ਬਖਸ਼ਿਸ਼ ਕਰੋ, ਆਪਣੀ ਕਿਰਪਾ ਕਰੋ। ਗਨਹੁ ਨਾ ਮੋਹਿ ਕਮਾਇਓ, ਮਹਾਰਾਜ ਮੇਰਾ ਕਮਾਇਆ ਗਿਣਿਓ ਨਾ, ਮੈਂ ਪਾਪ ਕਮਾਏ ਨੇ ਜਾਂ ਪੁੰਨ ਕਮਾਏ ਨੇ, ਇਹਨਾਂ ਪਾਪਾਂ ਪੁੰਨਾਂ ਗੁਣਾਂ ਔਗੁਣਾਂ ਦੀ ਮੇਰੀ ਕਮਾਈ ਨੂੰ ਨਾ ਗਿਣਿਓ। ਕਿਉਂਕਿ ਜੇ ਇਹ ਗਿਣਤੀਆਂ ਮਿਣਤੀਆਂ ਕਰਨ ਲੱਗ ਪਏ ਨਾ ਕਿ ਮੈਂ ਕਿੰਨੇ ਕੁ ਚੰਗੇ ਕਰਮ ਤੇ ਕਿੰਨੇ ਕੁ ਮੰਦੇ ਕਰਮ ਕੀਤੇ ਨੇ, ਤਾਂ ਫਿਰ ਇਹ ਸਤਿਗੁਰੂ ਜੀ ਲੇਖੈ ਕਤਹ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਇਸ ਲੇਖੇ ਵਿੱਚ ਪੈ ਕੇ ਮੈਂ ਕਦੇ ਵੀ ਨਹੀਂ ਛੁੱਟ ਸਕਣਾ, ਕਤਈ ਛੁਟਕਾਰਾ ਨਹੀਂ ਹੋਣਾ ਮੇਰਾ, ਕਿਉਂਕਿ ਮੈਂ ਤਾਂ ਖਿਨ ਖਿਨ ਭੁੱਲਣ ਹਾਰ ਹਾਂ, ਵਾਰ ਵਾਰ ਭੁੱਲਾਂ ਕਰਦਾ ਹਾਂ, ਵਾਰ ਵਾਰ ਗੁਨਾਹ ਕਰਦਾ ਹਾਂ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਆਪ ਜੀ ਬਖਸ਼ਣ ਹਾਰੇ ਹੋ ਕੇ ਬਖਸ਼ ਲਓ, ਬਸ ਸ਼ਰਣੀ ਆਇਆਂ ਦੀ ਲਾਜ ਹੀ ਰੱਖ ਲਓ। ਮਹਾਰਾਜ ਮੇਰੀ ਗਿਣਤੀ ਨਾ ਕਰੋ ਚੰਗੇ ਮੰਦੇ ਕਰਮਾਂ ਦੀ, ਮੇਰੇ ਚੰਗੇ ਮੰਦੇ ਕਰਮ ਕਮਾਏ ਹੋਏ ਗਿਣੋ ਨਾ। ਸੋ ਮਹਾਰਾਜ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ, ਹੇ ਦੀਨਾਂ ਦੇ ਦਾਤੇ ਵਾਹਿਗੁਰੂ ਮੇਰੇ ਤੇ ਕਿਰਪਾ ਹੀ ਕਰੋ, ਬਖਸ਼ਿਸ਼ ਹੀ ਕਰੋ, ਆਪਣੀ ਰਹਿਮਤ ਹੀ ਕਰੋ, ਗੁਣਾ ਅਵਗੁਣਾ ਦੀ ਵਿਚਾਰ ਨਾ ਕਰਿਓ। ਮਾਟੀ ਕਾ ਕਿਆ ਧੋਪੈ ਸਵਾਮੀ, ਮੇਰੇ ਮਾਲਕ ਵਾਹਿਗੁਰੂ ਮਿੱਟੀ ਦਾ ਕਿਸੇ ਨੇ ਕੀ ਧੋ ਲੈਣਾ ਹੈ, ਕਿੰਨਾ ਕੁ ਮਿੱਟੀ ਨੂੰ ਧੋ ਲਵੇਗਾ ਉਹਦੀ ਗੰਦਗੀ ਕੱਢਣ ਦਾ ਯਤਨ ਕਰਦਿਆਂ ਹੋਇਆ। ਮਿੱਟੀ ਤਾਂ ਮਿੱਟੀ ਹੈ, ਜਿੰਨਾ ਧੋਈ ਜਾਓ ਮੈਲ ਹੀ ਮੈਲ ਨਿਕਲਣੀ ਹੈ। ਮਹਾਰਾਜ ਜਿੰਨੇ ਵੀ ਮੇਰੇ ਚੰਗੇ ਮੰਦੇ ਕਰਮਾਂ ਦੀ ਗਿਣਤੀ ਕੀਤੀ, ਮੇਰੀ ਹਾਲਤ ਤਾਂ ਇਹ ਹੈ ਕਿ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿ ਉਹ ਕਰ ਕੰਤ ਮਿਲਾਵਾ ਹੋਈ। ਮਹਾਰਾਜ ਸਾਰੇ ਔਗੁਣ ਹਨ ਮੇਰੇ ਅੰਦਰ, ਗੁਣ ਕੋਈ ਵੀ ਨਹੀਂ ਹੈ। ਜਦੋਂ ਮੇਰੇ ਗੁਣਾਂ ਔਗੁਣਾਂ ਦੀ ਵਿਚਾਰ ਕੀਤੀ ਤਾਂ ਮੇਰੇ ਇਹਨਾਂ ਔਗੁਣਾਂ ਦੇ ਸਦਕਾ ਪਤੀ ਰੂਪ ਪਰਮੇਸ਼ਰ ਨਾਲ ਮਿਲਾਪ ਕਿਵੇਂ ਹੋ ਸਕੇਗਾ। ਕਹੋ ਨਾਨਕ ਸਭ ਔਗੁਣ ਮੋਹ ਮੈਂ, ਇਹ ਨਾ ਗਿਣਿਓ ਕਿ ਕਿੰਨੇ ਕੁ ਔਗੁਣ ਨੇ, ਕਿੰਨਿਆਂ ਕੁ ਦੀ ਕੀ ਗੱਲ ਕਰਨੀ ਹੈ, ਜਿੰਨੇ ਔਗੁਣ ਹਨ ਉਹ ਸਾਰੇ ਹਨ ਮੇਰੇ ਵਿੱਚ, ਸਾਰੇ ਮੌਜੂਦ ਨੇ। ਕਹੋ ਨਾਨਕ ਸਭ ਔਗੁਣ ਮੋਹ ਮੈਂ, ਰਾਖ ਦੇਹੋ ਸਰਨਾਇਓ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਰੱਖ ਲਓ, ਰੱਖਿਆ ਕਰੋ, ਬਚਾ ਲਓ ਮਹਾਰਾਜ ਜੀਓ। ਮਾਟੀ ਕਾ ਕਿਆ ਧੋਪੈ ਸਵਾਮੀ, ਮਿੱਟੀ ਦਾ ਕਿਸੇ ਨੇ ਕੀ ਧੋ ਲੈਣਾ ਹੈ, ਮਾਨਸ ਕੀ ਗਤ ਇਹ। ਸਾਡੇ ਮਨੁੱਖਾਂ ਦੀ ਹਾਲਤ ਵੀ ਇਹੋ ਹੀ ਹੈ, ਇਉਂ ਹੀ ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਮਿੱਟੀ ਵਾਂਗ ਸਾਡਾ ਮਨ ਤਨ ਮੈਲਾ ਹੀ ਮੈਲਾ ਹੋਇਆ ਹੋਇਆ ਹੈ। ਮਹਾਰਾਜ ਕਿਰਪਾ ਕਰੋ, ਗਨਹੁ ਨਾ ਮੋਹਿ ਕਮਾਇਓ, ਮੇਰੀ ਕਮਾਈ ਦੀ ਵਿਚਾਰ ਨਾ ਕਰਿਓ ਕਿ ਕਿੰਨੇ ਚੰਗੇ ਕਿੰਨੇ ਮੰਦੇ ਕਰਮ ਕੀਤੇ, ਕਿੰਨੇ ਪਾਪ ਕਿੰਨੇ ਪੁੰਨ, ਕਿੰਨੇ ਗੁਣ ਕਿੰਨੇ ਔਗੁਣ, ਇਸ ਕਮਾਈ ਦੀ ਵਿਚਾਰ ਮੇਰੀ ਮਹਾਰਾਜ ਗਿਣਿਓ ਨਾ, ਵਿਚਾਰ ਨਾ ਕਰਿਓ। ਲੇਖਾ ਛੋੜ ਅਲੇਖਾ ਛੂਟ ਹੈ, ਹਮ ਨਿਰਗੁਣ ਲੇਹੋ ਅਬਾਰੀ, ਸਾਡਾ ਲੇਖਾ ਛੱਡ ਦਿਓ, ਸਾਡਾ ਹਿਤਾ ਹਿਸਾਬ ਕਿਤਾਬ ਪਾਸੇ ਹੀ ਪਿਆ ਰਹਿਣ ਦਿਓ, ਬਿਨਾਂ ਲੇਖੇ ਤੋਂ ਛੁਡਾ ਲਵੋ ਸਤਿਗੁਰੂ, ਨਿਰਗੁਣ ਯਾਰਿਆਂ ਨੂੰ ਬਚਾ ਲਓ। ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ, ਗੋਬਿੰਦ ਹੇ ਸ੍ਰਿਸ਼ਟੀ ਦੇ ਬਿੰਦ ਰੱਖਿਆ ਕਰਨ ਹਾਰੇ, ਦਇਆਲ ਦਇਆ ਦੇ ਘਰ, ਕਿਰਪਾਲ ਕਿਰਪਾ ਦੇ ਸੁਖ ਕਿਰਪਾਲ ਦੇ ਘਰ, ਸੁਖ ਸਾਗਰ ਸੁਖਾਂ ਦੇ ਸਮੁੰਦਰ। ਮਹਾਰਾਜ ਆਪ ਜੀ ਪਿਛਲੇ ਯੁੱਗਾਂ ਵਿੱਚ ਵੀ ਦਇਆਲੂ ਸੀ, ਹੁਣ ਵੀ ਕਿਰਪਾਲੂ ਹੋ, ਅਗਾਂਹ ਵੀ ਸਦਾ ਸੁਖਾਂ ਦੇ ਸਮੁੰਦਰ ਹੋ। ਹੇ ਦਇਆਲੂ ਸੁਖਾਂ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਵੀ ਕਿਰਪਾਲੂ ਹੋਵੋ, ਮੇਰੇ ਤੇ ਵੀ ਆਪਣੀ ਬਖਸ਼ਿਸ਼ ਕਰੋ, ਰਹਿਮ ਕਰੋ, ਨਾਨਕ ਹਰ ਸਰਣ ਆਇਓ। ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਸ਼ਰਨੀ ਆਇਓ ਨਾਥ ਨਿਧਾਨ, ਹੇ ਵਾਹਿਗੁਰੂ ਆਪ ਦੀ ਸ਼ਰਨ ਵਿੱਚ ਆਇਆ ਹਾਂ, ਸ਼ਰਨ ਆਏ ਦੀ ਲਾਜ ਰੱਖ ਲਓ, ਬਿਨਾਂ ਗੁਣਾ ਔਗੁਣਾ ਦੀ ਵਿਚਾਰ ਕੀਤਿਆਂ ਹੇ ਦਇਆਲੂ ਕਿਰਪਾਲੂ ਜੀ, ਮੇਰੇ ਤੇ ਵੀ ਕਿਰਪਾਲੂ ਹੋਵੋ, ਸੁਖਾਂ ਦੇ ਸਮੁੰਦਰ ਰੂਪ ਆਪਣੀ ਮਿਹਰ ਕਰੋ, ਗੁਣਾ ਔਗੁਣਾ ਦੇ ਲੇਖੇ ਤੋਂ ਬਿਨਾਂ ਮੇਰਾ ਸੰਸਾਰ ਸਾਗਰ ਤੋਂ ਛੁਟਕਾਰਾ ਕਰ ਦਿਓ, ਐਸੀਆਂ ਬੇਨਤੀਆਂ ਗੁਰਚਰਨਾਂ ਵਿੱਚ ਨਿਤ ਕਰੀਏ। ਗੋਜਰੀ ਮਹੱਲਾ ਪੰਜਵਾ, ਰਸਨਾ ਰਾਮ ਰਾਮ ਰਵੰਤ। ਗੋਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਅਗਲੇ ਸ਼ਬਦ ਵਿੱਚ ਫਰਮਾਨ ਕਰਦੇ ਹਨ, ਭਾਈ ਉਹ ਗੁਰਮੁਖ ਪਿਆਰੇ ਪਰਮੇਸ਼ਰ ਦੇ ਜਨ, ਜਿਹੜੇ ਰਸਨਾ ਦੇ ਨਾਲ ਸਰਬ ਜਗ੍ਹਾ ਰਵੇ ਹੋਏ, ਰਾਮੰਤੀ ਸਾ ਰਾਮਾ ਰਮੇ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਨੂੰ ਉਚਾਰਨ ਕਰਦੇ ਨੇ, ਤਿਸ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਨੇ, ਉਹਨਾਂ ਦੀ ਸੰਗਤ ਵਿੱਚ ਮਿਲ ਕੇ, ਛੋੜ ਆਣ ਵਿਵਹਾਰ ਮਿੱਥਿਆ, ਆ ਜਿਹੜੇ ਦੁਨੀਆਂ ਦੇ ਮਿੱਥਿਆ ਨਾਸਵੰਤ ਵਿਵਹਾਰ ਹਨ, ਇਹਨਾਂ ਵਿਵਹਾਰਾਂ ਦਾ ਮੋਹ ਆਪਣੇ ਮਨ ਵਿੱਚੋਂ ਛੱਡ ਕੇ, ਭਜ ਸਦਾ ਭਗਵੰਤ, ਜੋ ਭਗਵਾਨ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਦਾ ਭਜਨ ਕਰ, ਸਿਮਰਨ ਕਰ, ਰਸਨਾ ਰਾਮ ਰਾਮ ਰਵੰਤ, ਰਸਨਾ ਨਾਲ ਵੀ ਰਾਮ ਦਾ ਉਚਾਰਨ ਕਰ, ਜੋ ਰਾਮ ਸਾਰੇ ਰਵਿਆ ਹੋਇਆ ਹੈ, ਰਸਨਾ ਨਾਲ ਜਪ ਉਸ ਪਰਮੇਸ਼ਰ ਦੇ ਨਾਮ ਨੂੰ, ਤੇ ਜਪਣ ਵਾਲੇ ਜਿਹੜੇ ਗੁਰੂ ਕੇ ਪਿਆਰੇ ਨੇ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਭਜਨ ਸਿਮਰਨ ਕਰ, ਆ ਦੁਨੀਆਂ ਦੇ ਕੱਚੇ ਵਿਵਹਾਰ ਮਿੱਥਿਆ ਨਾਸਵੰਤ ਵਿਵਹਾਰ ਜੋ ਹਨ, ਇਹਨਾਂ ਦਾ ਖਿਆਲ ਛੱਡ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਰਾਮ ਸਿਮਰ ਭਾਈ ਹਿਰਦੇ ਵਿੱਚ ਵੀ, ਰਾਮ ਸਿਮਰ ਜੀਭਾ ਦੇ ਨਾਲ ਵੀ, ਇਹ ਤੇਰਾ ਕਾਜ ਹੈ, ਇਹੋ ਤੇਰੇ ਕੰਮ ਆਉਣ ਵਾਲਾ ਈ, ਹੋਰ ਨੀ ਕੁਝ ਵੀ ਕੰਮ ਆਉਣਾ, ਪਰਮੇਸ਼ਰ ਦਾ ਸਿਮਰਨ ਹੀ ਕੰਮ ਆਵੇਗਾ, ਸਿਮਰ ਰਸਨਾ ਨਾਲ ਵੀ, ਸਿਮਰ ਹਿਰਦੇ ਵਿੱਚ ਵੀ, ਮਾਇਆ ਕੋ ਸੰਗ ਤਿਆਗ, ਮੋਹ ਮਾਇਆ ਦਾ ਸੰਗ ਜਿਹੜਾ ਹੈ ਤਿਆਗ ਦੇ ਛੱਡ ਦੇ, ਔਰ ਪ੍ਰਭ ਜੋ ਕੀ ਸਰਨ ਲਾਗ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਣੀ ਲੱਗ ਜਾ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਇਹ ਜਿਹੜੇ ਜਗਤ ਦੇ ਦੁਨਿਆਵੀ ਸੁੱਖ ਹਨ, ਇਹਨਾਂ ਦੁਨਿਆਵੀ ਸੁੱਖਾਂ ਨੂੰ ਨਾਸਵੰਤ ਜਾਣ, ਇਹ ਸਾਰੀਆਂ ਬਨਾਵਟਾਂ ਝੂਠੀਆਂ ਹਨ, ਵਿਅਰਥ ਹਨ, ਫੋਕਟ ਹਨ, ਭੁਲੇਖਾ ਮਾਤਰ ਹਨ, ਇਹਨਾਂ ਦੇ ਸੋ ਇਸ ਚੁੰਬਲ ਵਿੱਚੋਂ ਨਿਕਲ ਕੇ ਵਾਹਿਗੁਰੂ ਦੇ ਸਿਮਰਨ ਨਾਲ ਚਿੱਤ ਬਿਰਤੀ ਜੋੜ, ਛੋੜ ਆਣ ਵਿਵਹਾਰ ਮਿੱਥਿਆ, ਨਾਸਵੰਤ ਵਿਵਹਾਰਾਂ ਨੂੰ ਛੱਡ ਕੇ, ਉਧਰੋਂ ਆਪਣਾ ਮੋਹ ਹਟਾ ਕੇ, ਭਜ ਸਦਾ ਭਗਵੰਤ, ਭਗਵਾਨ ਜੋ ਪਰਮੇਸ਼ਰ ਖੱਟ ਭਗਾਂ ਸੰਪੰਨ ਹੈ, ਧਰਮ ਸਵਜਸ ਵੈਰਾਗ ਪੁਨ ਐਸ਼ਵਰਜ ਸ਼੍ਰੀ ਵਿਗਿਆਨ, ਇਹ ਖੱਟ ਭਗਾਂ ਸੰਪੰਨ ਜੋ ਤਾਹੇ ਕਹਿਤ ਭਗਵਾਨ, ਖੱਟ ਭਗਾਂ ਤੋਂ ਭਾਵ ਛੇ ਨਿਸ਼ਾਨੀਆਂ, ਉਸ ਤਰ੍ਹਾਂ ਤਾਂ ਗੁਣਾਂ ਦਾ ਅੰਤ ਹੀ ਕੋਈ ਨਹੀਂ, ਬਹੁ ਵਡਿਆਈਆਂ ਮੇਰਾ ਸਾਹਿਬੈ ਨਹਿ ਜਾਹੀ ਗਣੀਆਂ, ਬੜੀਆਂ ਵਡਿਆਈਆਂ ਹਨ ਗਿਣੀਆਂ ਨਹੀਂ ਜਾ ਸਕਦੀਆਂ। ਮੁੱਖ ਤੌਰ ਤੇ ਛੇ ਚਿੰਨ ਹਨ, ਧਰਮ ਸਵਜਸ ਵੈਰਾਗ ਪੁਨ, ਧਰਮ ਦੀ ਪਰਪੱਕਤਾ, ਸ੍ਰੇਸ਼ਟ ਜਸ ਔਰ ਸਵੈ ਜਸ ਆਪਣਾ ਜਸ, ਤੇ ਤੀਸਰਾ ਵੈਰਾਗ, ਐਸ਼ਵਰਜ ਚੌਥਾ ਹੈ, ਬਹੁਤਾ ਐਸ਼ਵਰਜ ਬਹੁਤਾ ਸਾਜੋ ਸਮਾਨ, ਸ਼੍ਰੇਯ ਮੁਕਤੀ ਕਲਿਆਣ ਔਰ ਵਿਗਿਆਨ ਸ੍ਰੇਸ਼ਟ ਆਤਮਕ ਗਿਆਨ, ਇਹ ਛੇ ਮਹਾਨ ਆਤਮਕ ਗੁਣ ਮੁੱਖ ਤੌਰ ਤੇ ਜਿਸ ਪਰਮੇਸ਼ਰ ਦੇ ਹਨ, ਉਸ ਦਾ ਨਾਂ ਭਗਵਾਨ ਹੈ, ਖੱਟ ਭਗਾ ਸੰਪੰਨ ਹੋਣ ਕਰਕੇ ਜਿਸ ਨੂੰ ਭਗਵੰਤ ਭਗਵਾਨ ਕਿਹਾ ਹੈ, ਉਸ ਪਰਮੇਸ਼ਰ ਦਾ ਭਜਨ ਸਿਮਰਨ ਐ ਪ੍ਰੇਮੀਆਂ ਸਦਾ ਕਰ, ਰਹਾਓ। ਵਿਸਰਾਮ ਉਪਰੰਤ ਹਜੂਰ ਫਰਮਾਉਂਦੇ ਨੇ, ਨਾਮ ਏਕ ਆਧਾਰ ਭਗਤਾ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹੀ ਇੱਕੋ ਇੱਕ ਭਗਤਾਂ ਦਾ ਆਧਾਰ ਹੈ, ਉਹ ਪਰਮੇਸ਼ਰ ਦਾ ਨਾਮ ਹੀ ਇੱਕੋ ਇੱਕ ਆਸਰਾ ਹੈ ਵਾਹਿਗੁਰੂ ਦੇ ਭਗਤਾਂ ਦਾ। ਈਤ ਆਗੈ ਟੇਕ, ਈਤ ਇੱਥੇ ਇਸ ਮਾਤ ਲੋਕ ਵਿੱਚ, ਇਸ ਸੰਸਾਰ ਵਿੱਚ, ਆਗੈ ਅੱਗੇ ਪਰਲੋਕ ਵਿੱਚ, ਦੋਹੇ ਜਹਾਨੀ ਪਰਮੇਸ਼ਰ ਦੇ ਭਗਤਾਂ ਦੀ ਟੇਕ ਹੈ ਵਾਹਿਗੁਰੂ ਦਾ ਨਾਮ, ਨਾਮ ਦਾ ਹੀ ਆਸਰਾ ਹੈ ਦੋਹਾਂ ਜਹਾਨਾਂ ਵਿੱਚ। ਕਰ ਕਿਰਪਾ ਗੋਬਿੰਦ ਦੀਆ, ਕਿਰਪਾ ਕਰਕੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ ਇਹ ਨਾਮ ਗੁਰੂ ਰੂਪ ਹੋ ਕੇ, ਗੁਰ ਗਿਆਨ ਬੁੱਧ ਵਿਵੇਕ, ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਪਰਮੇਸ਼ਰ ਦਾ ਗਿਆਨ ਬਖਸ਼ਿਸ਼ ਕੀਤਾ ਹੈ, ਵਿਵੇਕ ਬੁੱਧੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਿਵੇਕ ਬੁੱਧੀ ਵਾਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਦਾ ਆਤਮਿਕ ਗਿਆਨ ਆਪਣੇ ਭਗਤਾਂ ਨੂੰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਕਰਨ ਕਾਰਨ ਸਮਰੱਥ ਸ੍ਰੀ ਧਰ, ਜੋ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ, ਕਾਰਨ ਰੂਪ ਸੰਸਾਰ ਦੀ ਉਤਪਤੀ ਪਾਲਣਾ ਲਇਤਾ ਕਰਨ ਵਾਲਾ ਹੈ, ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਜੋ ਚਾਹੇ ਸੋ ਕਰ ਸਕਦਾ ਹੈ। ਸ੍ਰੀ ਧਰ ਲਕਸ਼ਮੀ ਦਾ ਵੀ ਧਰ ਆਸਰਾ ਰੂਪ ਹੈ, ਸ੍ਰੀ ਸ਼੍ਰੋਮਣੀ ਹੈ, ਸਾਰਿਆਂ ਦਾ ਧਰ ਆਸਰਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਸਰਣਤਾ ਕੀ ਗਹੀ। ਹਜ਼ੂਰ ਫਰਮਾਉਂਦੇ ਹਨ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪਕੜੀ ਹੈ, ਉਸ ਵਾਹਿਗੁਰੂ ਦੀ ਓਟ ਲਈ ਹੈ। ਮੁਕਤ ਜੁਗਤ ਰਵਾਲ ਸਾਧੂ, ਸੰਸਾਰ ਤੋਂ ਮੁਕਤੀ ਪ੍ਰਾਪਤ ਕਰਨ ਦੀ ਜਿਹੜੀ ਜੁਗਤੀ ਹੈ ਨਾ, ਉਹ ਕੀ ਹੈ? ਰਵਾਲ ਸਾਧੂ, ਪਰਮੇਸ਼ਰ ਦੇ ਪਿਆਰੇ ਸਾਧੂ ਜਨ ਜੋ ਹਨ, ਸਾਧ ਰੂਪ ਜੋ ਸਤਿਗੁਰੂ ਜੀ ਹਨ, ਤਿਨ੍ਹਾਂ ਦੀ ਰਵਾਲ ਭਾਵ ਚਰਨ ਧੂੜੀ, ਸਤਸੰਗਤ ਦੀ ਚਰਨ ਧੂੜੀ, ਗੁਰੂ ਕੀ ਚਰਨ ਧੂੜ, ਇਹੀ ਭਾਈ ਮੁਕਤੀਆਂ ਦੀ ਜੁਗਤੀ ਹੈ। ਇਹਦੇ ਨਾਲ ਹੀ ਸੰਸਾਰ ਤੋਂ ਪਾਰ ਉਤਾਰਾ ਹੋਣਾ ਹੈ। ਮੁਕਤ ਸੰਸਾਰ ਤੋਂ ਮੁਕਤੀ ਤੇ ਜੁਗਤ ਸੰਸਾਰ ਦੇ ਭੋਗ ਪਦਾਰਥ ਜਿੰਨੇ ਹਨ ਨਾ, ਰਵਾਲ ਸਾਧੂ, ਇਹ ਸਾਰੇ ਸਾਧੂਆਂ ਦੀ ਚਰਨ ਧੂੜ ਵਿੱਚ ਹਨ। ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜੀ ਵਿੱਚੋਂ ਦੁਨੀਆਂ ਦੀਆਂ ਜੁਗਤੀਆਂ ਵੀ ਹਾਸਲ ਹੁੰਦੀਆਂ, ਸੰਸਾਰ ਤੋਂ ਮੁਕਤੀ ਵੀ ਪਾਰ ਉਤਾਰਾ ਵੀ ਹੋ ਜਾਂਦਾ, ਮੁਕਤੀਆਂ ਦੀ ਜੁਗਤੀ ਤਰੀਕਾ ਵੀ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਹੈ। ਨਾਨਕ ਹਰ ਨਿਧ ਲਹੀ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਅਸੀਂ ਤਾਂ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਲਹੀ ਪ੍ਰਾਪਤ ਕੀਤਾ ਹੈ, ਨਾਮ ਦਾ ਖਜ਼ਾਨਾ ਲਿਆ ਹੈ, ਨਾਮ ਦੀ ਨਿਧੀ ਜੋ ਹੈ ਉਹ ਲਈ ਹੋਈ ਹੈ। ਪ੍ਰੇਮੀਓ, ਜਿਨ੍ਹਾਂ ਨੇ ਗੁਰੂ ਕਾ ਓਟ ਆਸਰਾ ਲਿਆ, ਭਗਤਾਂ ਪਰਮੇਸ਼ਰ ਦੇ ਪਿਆਰਿਆਂ ਨੇ ਵਾਹਿਗੁਰੂ ਦੀ ਓਟ ਹੀ ਹਾਸਲ ਕੀਤੀ, ਇਹੀ ਆਤਮਿਕ ਪੂੰਜੀ ਉਹਨਾਂ ਨੇ ਹਾਸਲ ਕੀਤੀ ਹੈ, ਜੇ ਸਦਕਾ ਲੋਕ ਪਰਲੋਕ ਵਿੱਚ ਉਸ ਵੇਲੇ ਹੋਏ ਨੇ। ਸਤਿਗੁਰਾਂ ਨੇ ਮਹਾਨ ਕਿਰਪਾਲਤਾ ਕਰਕੇ ਇਹ ਉਪਦੇਸ਼ ਬਖਸ਼ਿਆ। ਦੋ ਪਦਿਆਂ ਵਾਲੇ ਸ਼ਬਦਾਂ ਦੀ ਇੱਥੇ ਸੰਪੂਰਨਤਾ ਹੋਈ, 17 ਸ਼ਬਦ ਇਹ ਦੋ ਪਦਿਆਂ ਵਾਲੇ ਸਤਿਗੁਰੂ ਜੀ ਨੇ ਉਚਾਰਨ ਕੀਤੇ ਨੇ। ਇਹਨਾਂ ਤੋਂ ਪਹਿਲਾਂ ਸੋ 3-3 ਪਦਿਆਂ ਵਾਲੇ ਸ਼ਬਦ ਵੀ ਆਏ, 4 ਪਦਿਆਂ ਵਾਲੇ ਵੀ ਆਏ, ਇੱਥੋਂ ਤੱਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਜਰੀ ਰਾਗ ਵਿੱਚ ਉਚਾਰਨ ਕੀਤੇ, 26 ਸ਼ਬਦ ਕੋਲ ਸੰਪੂਰਨ ਹੋਏ। ਅਗਾਂਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ 4 ਪਦਿਆਂ ਵਾਲੇ ਸ਼ਬਦ ਉਚਾਰਨ ਕਰਨਗੇ, ਜਿਨ੍ਹਾਂ ਦੀ ਵਿਆਖਿਆ ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਸਰਵਣ ਕਰਨਗੀਆਂ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਕਰਨ ਕਾਰਨ ਸਮਰੱਥ ਸ੍ਰੀ ਧਰ, ਸਰਣਤਾ ਕੀ ਗਹੇ। ਮੁਕਤ ਜੁਗਤ ਰਵਾਲ ਸਾਧੂ, ਨਾਨਕ ਹਰ ਨਿਧ ਲਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।